ਬਲਿਹਾਰੀ ਗੁਰ ਆਪਣੇ ਦਿਹਾੜੇ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨ ਮਾਨੈ ਪ੍ਰਦਖ ਗੁਰੂ ਨਿਸਤਾਰੇ ਆਓ ਦਿੱਲੀ ਸ਼ਹਿਰ ਇਲਾਕੇ ਦੀਆਂ ਸੰਗਤਾਂ ਦੇ ਵੱਡੇ ਭਾਗ ਜਾਗੇ ਹਨ ਜਿਨ੍ਹਾਂ ਪ੍ਰਾਣੀਆਂ ਨੇ ਬਚਨ ਸੁਣ ਕੇ ਗੁਰੂ ਦਾ ਪਿਆਰ ਹੋਰ ਵਧਾਇਆ ਅੰਮ੍ਰਿਤ ਛਕਿਆ ਤਕਰੀਬਨ 7500 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ ਉਹ ਸਾਹਿਬਜ਼ਾਦਾ ਅਜੀਤ ਸਿੰਘ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਹਨ ਅੱਜ ਉਹਨਾਂ ਨੇ ਵੀ ਆਨੰਦਪੁਰ ਸਾਹਿਬ ਗੁਰੂ ਸਾਹਿਬਾਂ ਦੇ ਘਰ ਵਿੱਚ ਜਨਮ ਲੈ ਲਿਆ ਹੈ ਜਿਨ੍ਹਾਂ ਨੂੰ ਅੰਮ੍ਰਿਤ ਛਕ ਕੇ ਜਨਮ ਮਿਲ ਜਾਵੇ ਉਹਨਾਂ ਨੂੰ ਸੰਗਤਾਂ ਗੁਰੂ ਕੀਆਂ ਮਹਾਂਪੁਰਖ ਅਤੇ 10 ਗੁਰੂਆਂ ਦੀ ਜੋਤ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਉਹ ਵਧਾਈ ਦੇ ਪਾਤਰ ਹਨ ਇਹ ਕੰਮ ਦੁਨੀਆ 'ਤੇ ਅਸਲੀ ਬੰਦਾ ਕਰਨ ਵਾਸਤੇ ਆਇਆ ਹੈ ਹੁਣ ਮਨੋਰਥ ਪੂਰਾ ਹੋ ਗਿਆ ਹੈ ਕਿਹੜਾ ਗੁਰੂ ਦੇ ਮਿਲਾਪ ਵਾਲਾ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਇਹ ਵਾਰੀ ਆ ਗਈ ਹੈ ਅਵਰ ਕਾਜ ਤੇਰੀ ਕਿਤੇ ਨਾਕਾਮ ਮਿਲ ਸਾਧ ਸੰਗ ਭੱਜ ਕੇਵਲ ਨਾਮ ਹੁਣ ਅੰਮ੍ਰਿਤ ਛਕ ਲਿਆ ਹੁਣ ਆਪਾਂ ਕੇਵਲ ਨਾਮ ਜਪਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਲਯੁੱਗ ਦੇ ਵਿੱਚ ਸਭ ਨੂੰ ਨਾਮ ਨਾ ਤਾਰਿਆ ਅੱਜ ਵੀ ਨਾਮ ਨਾ ਹੀ ਤਰਨਾ ਅੱਗੇ ਨੂੰ ਵੀ ਨਾਮ ਨਾ ਹੀ ਤਾਰਨਾ ਕਲਯੁੱਗ ਦੇ ਵਿੱਚ ਗੁਰੂ ਸਾਹਿਬਾਂ ਨੇ ਕਲਯੁੱਗ ਨਾਮੇ ਕੀ ਵਡਿਆਈ ਆਵ ਕਲੂ ਆਇਓ ਰੇ ਇੱਕ ਨਾਮ ਬੋਵੋ ਜਿਨ ਜਿਨ ਨਾਮ ਧਿਆਇਆ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦੀ ਦਿਸ਼ਾ ਦੇਖੀ ਸਾਰੇ ਸੰਸਾਰ ਦੀ ਦਿਸ਼ਾ ਦੇਖੀ ਵੀ ਜੀਵਾਂ ਦਾ ਬੇੜਾ ਪਾਰ ਕਿਵੇਂ ਹੋ ਸਕਦਾ ਉਸ ਟਾਈਮ 'ਤੇ ਦਿਸ਼ਾ ਐਸੀ ਸੀ ਹੋਮਾਂ ਦਾ ਕਰਮ ਵੱਧ ਹੋ ਰਿਹਾ ਸੀ ਨਾਮ ਵੀ ਜਪਦੇ ਸੀ ਪੁੱਠੇ ਵੀ ਲੌਂਕਦੇ ਸੀ ਧੂਣੇ ਵੀ ਤਾਪਦੇ ਸੀ ਜੱਗ ਵੀ ਕਰਦੇ ਸੀ ਪਰ ਉਹ ਕਹਿੰਦਾ ਮੈਂ ਜੱਗ ਕੀਤਾ ਰਾਜਾ ਅਮਰੀਕ ਕਹਿੰਦਾ ਮੈਂ ਇਸ ਕਰਕੇ ਸਭ ਮੈਂ ਦੀ ਆਵਾਜ਼ ਆਉਣ ਲੱਗ ਪਈ ਸੀ ਪਰ ਗੁਰੂ ਜੀ ਨੇ ਦੋ ਰਸਤੇ ਬਹੁਤ ਸੌਖੇ ਕੱਢਤੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਤ ਕਹੋ ਸੰਤ ਜਪਾਵਾ ਨਾਮ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮਰਿਆਦਾ ਬਦਲਤੀ ਸਤਯੁਗ ਵਿੱਚ ਪੁੱਠੇ ਲੌਂਕਣਾ ਧੂਣੇ ਤਾਪਣੇ ਜਲ ਧਾਰੇ ਕਰਨੇ ਹਮਨ ਪਾਉਣੇ ਜੱਗ ਕਰਨੇ ਇਹ ਕਲਯੁੱਗ ਵਿੱਚ ਹੁਣ ਨਹੀਂ ਕੰਮ ਕਰਨਾ ਹੁਣ ਗੁਰੂ ਜੀ ਨੇ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਯੋਗ ਦਾ ਮਤਲਬ ਹੈ ਅਸੀਂ ਗੁਰੂ ਜੋਗੇ ਬਣ ਜਾਣਾ ਜੁਗਤ ਨੂੰ ਪਾ ਲੈਣਾ ਜਤੀ ਸਦਾਵੇ ਜੁਗਤ ਨਾ ਜਾਣਾ ਛੱਡ ਵਹੇ ਘਰ ਬਾਰ ਹੁਣ ਸਾਡੇ ਕੋਲ ਜੁਗਤੀ ਹੋਣੀ ਬੜੀ ਜ਼ਰੂਰੀ ਹੈ ਅੰਬਰ ਛੱਕ ਕੇ ਨਾਮ ਜਪਣਾ ਨਾਮ ਜਪ ਕੇ ਸਭਨਾ ਪਿਆਰ ਪਾਉਣਾ ਪਿਆਰ ਸੁਭਾਅ ਨੂੰ ਬਦਲਣਾ ਹੈ ਅਸੀਂ ਅੰਮ੍ਰਿਤ ਛਕ ਕੇ ਸੁਭਾਅ ਸਾਡਾ ਮਿੱਠਾ ਹੋਣਾ ਬੜਾ ਜ਼ਰੂਰੀ ਹੈ। ਸਭੇ ਵਸਤੂ ਕੌੜੀਆਂ, ਇੱਕ ਸੱਚੇ ਨਾਉ ਮਿੱਠਾ। ਇੱਕ ਵਾਰ ਪੰਜਵੇਂ ਪਾਤਸ਼ਾਹ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਵਿਰਾਜਦੇ ਸਨ, ਕੁਝ ਕੁ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕੋਈ ਐਸਾ ਬੇੜਾ ਤਿਆਰ ਕਰੋ, ਕਾਜਕ ਬਹੁਤ ਵੱਧ ਗਿਆ ਹੈ, ਸੰਗਤਾਂ 24 ਘੰਟੇ ਬੇੜੇ ਵਿੱਚ ਬੈਠ ਕੇ ਪਾਰ ਹੋ ਜਾਣ। 12 ਵਜੇ ਦੁਪਹਿਰੇ ਅੱਗੇ ਅਰਦਾਸ ਹੋ ਜਾਂਦੀ ਸੀ ਦਰਬਾਰ ਸਾਹਿਬ, ਸ਼ਾਮ ਨੂੰ ਫਿਰ ਦੀਵਾਨ ਸਜਦਾ ਸੀ, ਗੁਰੂ ਜੀ ਉੱਠ ਕੇ ਆਰਾਮ ਵਿੱਚ ਹੋ ਜਾਂਦੇ ਸਨ, ਅੰਦਰ ਚਲੇ ਜਾਂਦੇ ਸਨ। ਸੰਗਤਾਂ ਦੂਰੋਂ ਦੂਰੋਂ ਆਣ ਕੇ ਫਿਰ ਕਈ ਵਾਪਸ ਉਵੇਂ ਹੀ ਜਾਣਾ ਪੈਂਦਾ ਸੀ। ਗੁਰੂ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਵਾਜ ਕੋਈ ਐਸਾ 24 ਘੰਟੇ ਵਾਸਤੇ ਬੇੜਾ ਤਿਆਰ ਕਰੋ ਜੋ ਕਲਯੁਗੀ ਬੰਦਾ ਜਦੋਂ ਵੀ ਆਵੇ ਉਦੋਂ ਬੇੜੇ 'ਚ ਬਹਿ ਕੇ ਪਾਰ ਹੋ ਜਾਵੇ। ਗੁਰੂ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ, ਬਾਬਾ ਜੀ ਤੁਸੀਂ ਐਂ ਕਰੋ, ਗੋਂਦਵਾਲ ਸਾਹਿਬ ਜਾਵੋ, ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਉਹਨਾਂ ਕੋਲ ਗੁਰੂ ਕਾ ਖਜ਼ਾਨਾ ਪਿਆ, ਗੁਰੂ ਕਾ ਖਜ਼ਾਨਾ ਪੋਥੀਆਂ ਪਈਆਂ, ਜਾਓ ਉਹ ਲੈ ਕੇ ਆਓ, ਲਿਆਓ ਬੇੜਾ ਪਾਰ ਕਰਨ ਵਾਸਤੇ ਇੱਕ ਨਵਾਂ ਬੇੜਾ ਤਿਆਰ ਕਰੀਏ। ਗੁਰਮੁਖ ਬਾਬਾ ਬੁੱਢਾ ਜੀ 5 ਸੇਵਾਦਾਰਾਂ ਨੂੰ ਨਾਲ ਲੈ ਕੇ ਬਾਬਾ ਮੋਹਨ ਜੀ ਦੇ ਕੋਲ ਗਏ। ਬਾਬਾ ਮੋਹਨ ਜੀ ਬਹੁਤ ਸੋਹਣਾ ਚਵਾਰਾ ਬਣਾ ਕੇ ਅਤੇ ਪਲੰਘ ਡਾਹ ਕੇ ਉੱਤੇ ਪੋਥੀਆਂ ਰੱਖ ਕੇ ਬਿਰਾਜਮਾਨ ਕੀਤੀਆਂ ਹੋਈਆਂ ਪੋਥੀਆਂ, ਅਤੇ ਅੰਦਰੋਂ ਬਾਰ ਲਾ ਕੇ ਕੁੰਡਾ, ਇੱਕ ਹੱਥ 'ਚ ਮਾਲਾ ਲੈ ਕੇ ਅਤੇ ਦੂਜੇ ਹੱਥ ਵਿੱਚ ਤਲਵਾਰ ਲੈ ਕੇ ਬੈਠੇ ਸਨ, ਪਹਿਰਾ ਦੇ ਰਹੇ ਸਨ ਪਹਿਰਾ। ਇਹ ਡਿਊਟੀ ਤੀਸਰੇ ਪਾਤਸ਼ਾਹ ਨੇ ਲਾਈ ਸੀ ਵੀ ਇਹ ਗੁਰੂ ਕਾ ਖਜ਼ਾਨਾ ਸਾਂਭ ਕੇ ਰੱਖਿਓ, ਕੋਈ ਸਮਾਂ ਆਵੇਗਾ ਅਸੀਂ ਖੁਦ ਆਪ ਲਵਾਂਗੇ, ਖੁਦ ਆਪ ਆਣ ਕੇ ਫਿਰ ਲਵਾਂਗੇ। ਪਰ ਬਾਬਾ ਮੋਹਨ ਜੀ ਉਸ ਡੀਕ ਵਿੱਚ ਵੀ ਬੈਠੇ ਸਨ ਅਤੇ ਪਹਿਰਾ ਵੀ ਦੇ ਰਹੇ ਸਨ ਅਤੇ ਸਿਮਰਨ ਵੀ ਕਰ ਰਹੇ ਸਨ ਸਮਾਧੀ ਵਿੱਚ। ਫਿਰ ਵੀ ਗੁਰੂ ਨਾਨਕ ਤੀਸਰੇ ਦੀ ਪੰਥ ਬੰਸ਼ ਸੀ। ਅਤੇ ਜਿਸ ਟਾਈਮ 'ਤੇ ਬਾਬਾ ਬੁੱਢਾ ਜੀ ਗਏ, ਬਾਬਾ ਜੀ ਨੇ ਜਾਣ ਸਰ ਚਬਾਰੇ ਦੇ ਵਿੱਚ ਆਵਾਜ਼ ਦਿੱਤੀ ਅਤੇ ਬੂਹਾ ਖੜਕਾਇਆ, ਆਖਿਆ ਬਾਬਾ ਮੋਹਨ ਜੀ ਬਾਰ ਖੋਲੋ। ਬਾਬਾ ਮੋਹਨ ਜੀ ਬੋਲੇ ਨਹੀਂ, ਇੱਕ ਆਵਾਜ਼ ਨਹੀਂ ਦਿੱਤੀ, ਬਹੁਤ ਆਵਾਜ਼ਾਂ ਦਿੱਤੀਆਂ ਪਰ ਬਾਬਾ ਮੋਹਨ ਜੀ ਜਮੇ ਹੀ ਨਹੀਂ ਬੋਲੇ। ਗੁਰਮੁਖੋ ਇੱਕ ਪੈਰ 3 ਘੰਟੇ ਬਾਬਾ ਬੁੱਢਾ ਜੀ ਆਵਾਜ਼ਾਂ ਮਾਰਦੇ ਰਹੇ, ਗੋਂਦਵਾਲ ਸਾਰਾ ਪਿੰਡ ਤਾਂ ਉੱਠ ਖੜਿਆ, ਨਾਲੇ ਸੁਬਾਹ ਦਾ ਟਾਈਮ ਸੀ, ਆਂਢ ਗੁਆਂਢਾਂ ਨੂੰ ਪਤਾ ਲੱਗ ਗਿਆ ਵੀ ਕੋਈ ਆਵਾਜ਼ਾਂ ਮਾਰ ਰਿਹਾ, ਪਰ ਬਾਬਾ ਮੋਹਨ ਜੀ ਨਹੀਂ ਉੱਠੇ, ਨਾ ਬੂਹਾ ਖੋਲਿਆ। ਅਖੀਰ ਬਾਬਾ ਬੁੱਢਾ ਜੀ ਉਵੇਂ ਮੁੜ ਗਏ। ਜਦੋਂ ਸ੍ਰੀ ਅੰਮ੍ਰਿਤਸਰ ਗੁਰੂ ਸਾਹਿਬ ਨੂੰ ਜਾ ਕੇ ਮੱਥਾ ਟੇਕਿਆ, ਗੁਰੂ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਕੀ ਗੱਲ ਖਾਲੀ ਆਉਂਦੇ ਹੋ? ਕਹਿੰਦੇ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣੋ, ਬਹੁਤ ਆਵਾਜ਼ਾਂ ਮਾਰੀਆਂ ਬਾਬਾ ਮੋਹਨ ਜੀ ਨੂੰ, ਬਾਰ ਨਹੀਂ ਖੋਲਿਆ। ਗੁਰੂ ਸਾਹਿਬ ਕਹਿੰਦੇ ਕਿਉਂ ਬਾਰ ਨਹੀਂ ਖੋਲਿਆ? ਕਹਿੰਦੇ ਪਾਤਸ਼ਾਹ ਦੋ ਹੀ ਅਨੁਮਾਨ ਲੱਗ ਸਕਦੇ ਹੈ ਵੀ 3 ਘੰਟੇ ਆਵਾਜ਼ਾਂ ਮਾਰੀਆਂ, ਵੀ ਜਾਂ ਤਾਂ ਪੋਥੀਆਂ ਦਾ ਉਹਨਾਂ ਨੂੰ ਹੰਕਾਰ ਹੈ, ਹਉਮੈ, ਵੀ ਅਸੀਂ ਕਿਸੇ ਤੋਂ ਕੀ ਲੈਣਾ, ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਹਾਂ, ਪੋਥੀਆਂ ਸਾਡੇ ਕੋਲ ਹੈ, ਅਤੇ ਜਾਂ ਫਿਰ ਸਰੀਰ ਛੱਡ ਗਏ, ਦੋ ਹੀ ਗੱਲਾਂ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨਾ ਬਾਬਾ ਬੁੱਢਾ ਜੀ, ਨਾ ਤਾਂ ਉਹਨਾਂ ਨੇ ਸਰੀਰ ਛੱਡਿਆ ਅਤੇ ਨਾ ਹੀ ਉਹਨਾਂ ਨੂੰ ਮਾਣ ਹੈ, ਹੰਕਾਰ ਹੈ, ਪਰ ਜਿੱਥੇ ਉਹ ਪਹੁੰਚੇ ਹੈ ਨਾ ਉੱਥੇ ਤੁਹਾਡੀ ਆਵਾਜ਼ ਨਹੀਂ ਪਹੁੰਚੀ। ਹੁਣ ਆਪਾਂ ਵੀ ਇੱਥੇ ਬੈਠੇ ਹਾਂ, ਗੁਰੂ ਕਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਪ੍ਰਦਖ ਗੁਰੂ ਗ੍ਰੰਥ ਸਾਹਿਬ ਬੈਠੇ ਹੈ। ਹੁਣ ਆਪਾਂ ਕਿੱਥੇ ਪਹੁੰਚਣਾ? ਆਪਾਂ ਜੇ ਪਛਾਹ ਨੂੰ ਪਹੁੰਚਾਂਗੇ ਤਾਂ ਪਛਾਹ ਨੂੰ ਜਾਵਾਂਗੇ, ਜੇ ਗਾਂ ਨੂੰ ਵੇਖਾਂਗੇ ਤਾਂ ਗਾਂ ਨੂੰ ਤੁਰਾਂਗੇ, ਜੇ ਮੁੜ ਮੁੜ ਪਿੱਛੇ ਨੂੰ ਵੇਖਾਂਗੇ ਤਾਂ ਦੇਰ ਲੱਗੇਗੀ ਸਫ਼ਰ ਪੂਰਾ ਕਰਨ ਵਾਸਤੇ, ਜੇ ਮੂਰ ਨੂੰ ਵੇਖਾਂਗੇ ਤਾਂ ਮੂਰ ਨੂੰ ਤੁਰਾਂਗੇ ਦਿਸੂ ਸਾਨੂੰ। ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਜਿੱਥੇ ਬਾਬਾ ਮੋਹਣ ਜੀ ਪਹੁੰਚੇ ਤੁਹਾਡੀ ਆਵਾਜ਼ ਨਹੀਂ ਪਹੁੰਚੀ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ ਗਰੀਬਨ ਮਾਜ ਕਿੱਥੇ ਪਹੁੰਚੀ ਆ? ਉਹ ਤਾਂ ਚਵਾਰੇ ਦੇ ਅੰਦਰ ਆ, ਪਹੁੰਚੇ ਕਿੱਥੇ ਆ? ਜੇ ਅੰਦਰ ਨਾ ਹੋਣ ਤਾਂ ਬਾਹਰ ਖੁੱਲ੍ਹਾ ਹੋਵੇ, ਅੰਦਰੋਂ ਕੁੰਡਾ ਲੱਗਿਆ। ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਉਹ ਪਹੁੰਚੇ ਆ, ਕਿੱਥੇ ਪਹੁੰਚੇ ਆ? ਘਰ ਸੁਭਾਗਾ ਸ਼ਬਦ ਵਾਜਾ, ਕਿੱਥੇ ਪਹੁੰਚੇ? ਸੁਭਾਗੇ ਘਰ 'ਚ ਪਹੁੰਚੇ। ਘਰ ਸੋ ਭਾਗਾ ਸ਼ਬਦ ਵਾਜਾ, ਕੀ ਆਖਿਆ? ਕਲਾ ਜਿੱਤ ਕਰ ਧਾਰੀਐ। ਪੰਜ ਦੂਤ ਕਿੱਥੇ ਪਹੁੰਚੇ? ਹੁਣ ਆਪਾਂ ਕਿੱਥੇ ਪਹੁੰਚਣਾ? ਪੰਜ ਦੂਤ ਤੋਂ ਵਸ ਕੀਤੇ, ਪੰਜ ਦੂਤ ਵਸ ਕਰ ਲਏ ਬਾਬਾ ਜੀ, ਬਾਬਾ ਮੋਹਣ ਜੀ ਨੇ ਗੁਰੂ ਕੇ ਖਜ਼ਾਨੇ ਕੋਲ ਬਹਿ ਕੇ ਪੰਜ ਦੂਤ ਤੋਂ ਵਸ ਕੀਤੇ। ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਹੁਣ ਆਪਾਂ ਕਿਵੇਂ ਧੁਰ ਪਹੁੰਚਾਂਗੇ? ਕਰਮ ਤਾਂ ਬਣ ਰਹੇ ਆ, ਧੁਰ ਵਾਲੇ ਕਰਮ ਕਿਵੇਂ ਬਣਨਗੇ ਸਾਡੇ? ਧੁਰ ਕਰਮ ਪਾਇਆ ਤਦ ਜਨਕ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਂ ਸੁਖ ਹੋਆ ਤਿੱਤ ਘਰ ਆਨਾ ਹਾਦ ਵਾਜੇ। ਬਾਬਾ ਮੋਹਣ ਜੀ, ਬਾਬਾ ਜੀ ਇੱਥੇ ਪਹੁੰਚੇ ਆ, ਬਾਬਾ ਮੋਹਣ ਜੀ ਇੰਨੀ ਅਵਸਥਾ ਉੱਚੀ ਵਿੱਚ ਬੈਠੇ ਆ। ਫਿਰ ਮਹਾਰਾਜ ਹੁਣ ਕੀ ਕਰੀਏ? ਗੁਰੂ ਅਰਜਨ ਸਾਹਿਬ ਕਹਿੰਦੇ ਖੁਦ ਅਸੀਂ ਆਪ ਚੱਲਦੇ ਹਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪ ਗਏ, ਪਹਿਲਾਂ ਤਾਂ ਇੱਕ ਮੰਜੀ ਸਾਹਿਬ ਤਿਆਰ ਕੀਤਾ। ਮੰਜੀ ਸਾਹਿਬ, ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਮੰਜੀ ਸਾਹਿਬ ਕੀ ਕਰਨਾ? ਕਹਿੰਦੇ ਗੁਰੂ ਕਾ ਖਜ਼ਾਨਾ ਪੋਥੀਆਂ ਲਿਆਵਾਂਗੇ। ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਕਹਿਣ ਲੱਗੇ ਪਾਤਸ਼ਾਹ ਉਹ ਤਾਂ ਤੁਹਾਡੀ ਰਜ਼ਾ ਹੈ, ਪਹਿਲਾਂ ਇੱਕ ਵਾਰੀ ਚੱਲ ਤਾਂ ਆਈਏ, ਪੋਥੀਆਂ ਤਾਂ ਅਸੀਂ ਮਗਰੋਂ ਲਿਆਵਾਂਗੇ। ਅਸੀਂ 3 ਘੰਟੇ ਬਾਹਰ ਖੜਕਾਇਆ ਪਰ ਬੂਹਾ ਨਹੀਂ ਖੋਲ੍ਹਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨਿਮਰਤਾ ਨਾ ਜਾਵੇ, ਕੀ ਨਹੀਂ ਮਿਲ ਸਕਦਾ, ਕਿੱਥੋਂ ਨਹੀਂ ਮਿਲ ਸਕਦਾ? ਵੇਖੋ ਇਹ ਬਚਨ ਤੁਹਾਡੇ ਕੰਮ ਆਉਣ ਵਾਲੇ ਆ, ਪੱਲੇ ਬੰਨਣ ਵਾਲੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਮੰਜੀ ਸਾਹਿਬ ਤਿਆਰ ਕਰੋ, ਇੱਕ ਕੰਡਿਆਲ ਰਣ ਸਿੰਘਿਆਂ ਵਾਲੇ ਸੰਖ ਨਾਲ ਰਾਗੀ ਜਥਾ ਕੀਰਤਨ ਕਰਦੇ ਗੁਰੂ ਅਰਜਨ ਸਾਹਿਬ ਬਾਬਾ ਮੋਹਣ ਜੀ ਕੋਲ ਪਹੁੰਚੇ, ਅਤੇ ਬਾਬਾ ਮੋਹਣ ਜੀ ਅੰਦਰ ਚਵਾਰੇ 'ਚ, ਗੁਰੂ ਅਰਜਨ ਸਾਹਿਬ ਨੇ ਆਵਾਜ਼ ਨਹੀਂ ਦਿੱਤੀ। ਬਾਬਾ ਮੋਹਣ ਬਾਰ ਖੋਲ ਆਉਂ ਨਹੀਂ ਆਖਿਆ। ਗੁਰੂ ਅਰਜਨ ਸਾਹਿਬ ਥੱਲੇ ਬਹਿ ਗਏ ਰਸਤੇ ਦੇ ਵਿੱਚ, ਅਤੇ ਬਹਿ ਕੇ ਸੁਰੰਗੇ ਨਾਲ ਆਪ ਕੀਰਤਨ ਕਰਨ ਲੱਗੇ। ਗੁਰੂ ਅਰਜਨ ਸਾਹਿਬ ਜਿਹੜਾ ਕੀਰਤਨ ਕੀਤਾ ਉਹ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਆ, ਬਾਬਾ ਮੋਹਣ ਜੀ ਦੀ ਬਾਣੀ, ਬਾਬਾ ਮੋਹਣ ਦੇ ਪ੍ਰਥਾਏ ਅਤੇ ਸਾਧ ਸੰਗਤ ਬਾਣੀ ਕੀਤੀ। ਅੱਧਾ ਪੈਰ 1.5 ਘੰਟਾ ਕੀਰਤਨ ਕਰਦੇ ਬਾਬਾ ਮੋਹਣ ਜੀ, ਗੁਰੂ ਅਰਜਨ ਸਾਹਿਬ, ਅਤੇ ਸਾਰਿਆਂ ਦੀ ਨਿਗਾਹ ਸੀ ਵੀ ਬਾਬਾ ਮੋਹਣ ਜੀ ਹੁਣ ਵੀ ਬੂਹਾ ਖੋਲ੍ਹਿਆ। 1.5 ਘੰਟੇ ਬਾਅਦ ਬੂਹਾ ਨਹੀਂ ਖੋਲ੍ਹਿਆ, ਇੱਕ ਮੋਰੀ ਖੋਲ੍ਹੀ, ਜਿਹਨੂੰ ਅੱਜ ਬਾਰੀ ਵਿੰਡੋ ਕਹਿ ਦਿੰਦੇ ਆਪਾਂ, ਸਿਰਫ ਮੋਰੀਏ ਖੋਲ੍ਹੀ 1.5 ਘੰਟੇ ਬਾਅਦ। ਮੋਰੀ ਖੋਲ੍ਹੀ ਤਾਂ ਵੇਖਿਆ ਕੌਣ ਕੀਰਤਨ ਕਰ ਰਿਹਾ? ਗੁਰੂ ਅਰਜਨ ਸਾਹਿਬ ਕੀਰਤਨ ਕਰ ਰਹੇ ਆ। ਬਾਬਾ ਬੁੱਢਾ ਜੀ ਨੇ ਆਖਿਆ ਪਾਤਸ਼ਾਹ, ਬਾਬਾ ਮੋਹਣ ਜੀ ਨੇ ਦਰਸ਼ਨ ਕਰ ਲਏ ਤੁਹਾਡੇ, ਅਤੇ ਬੂਹਾ ਨਹੀਂ ਖੋਲ੍ਹਿਆ, ਬਾਰੀ ਖੋਲ੍ਹਤੀ ਹੈ। ਗੁਰੂ ਅਰਜਨ ਸਾਹਿਬ ਨੇ ਸੁਰੰਗਾ ਰੱਖਿਆ ਅਤੇ ਰਾਗੀਆਂ ਨੂੰ ਆਖਿਆ ਤੁਸੀਂ ਕੀਰਤਨ ਕਰੋ। ਮਿੱਠ ਬੋਲੜੇ ਸੁਹਾਵੀ ਚਾਲ, ਚਰਨਾਂ ਤੋਂ ਨੰਗੇ ਰੇ ਪਜਾਮਾ, ਪੀਲਾ ਚੋਲਾ, ਕਾਲਾ ਦਾੜਾ, ਚਿੱਟਾ ਦਸਤਾਰਾ, 6 ਫੁੱਟ ਰੱਬ, 5ਵੇਂ ਗੁਰੂ ਨਾਨਕ, ਹੌਲੀ ਹੌਲੀ ਅੱਡੇ ਪੱਕੇ ਬਣੇ, ਪੌੜੀਆਂ ਚੜ੍ਹ ਗਏ। ਜਦੋਂ ਚੜ੍ਹੇ ਨਾ ਪੌੜੀ, ਬਾਹਰਲੇ ਪਾਸੇ ਖੜ੍ਹ ਗਏ। ਬਾਬਾ ਮੋਹਨ ਜੀ ਨੇ ਮੋਰੀ ਖੋਲ੍ਹ ਕੇ ਵੇਖਿਆ, ਵੇਖ ਕੇ ਸਾਸ ਗੁਰੂ ਅਰਜਨ ਸਾਹਿਬ ਨੂੰ ਬਾਹਰ ਨਹੀਂ ਖੋਲ੍ਹਿਆ। ਬਾਹਰ ਕੀ ਕਹਿੰਦੇ? ਕਹਿੰਦੇ ਅਰਜਨ ਦੇਵ ਕਿਵੇਂ ਆਇਆ? ਗੁਰੂ ਅਰਜਨ ਸਾਹਿਬ ਕਹਿੰਦੇ ਧੰਨ ਧੰਨ ਬਾਬਾ ਮੋਹਨ ਜੀ, ਤੁਹਾਡੀ ਚਰਨ ਧੂੜ ਲੈਣ ਆਇਆ। ਗੁਰੂ ਅਰਜਨ ਸਾਹਿਬ ਕਹਿੰਦੇ ਗੁਰਮੁਖੋ ਜਾਗੋ, ਗੁਰਗੱਦੀ ਦੇ ਮਾਲਕ, ਤੁਹਾਡੀ ਚਰਨ ਧੂੜ ਲੈਣ ਆਇਆ। ਅਤੇ ਹੋਰ ਕੀ ਆਖਿਆ? ਕਹਿੰਦੇ ਜੋ ਪਹਿਲੇ ਦੂਜੇ ਤੀਜੇ ਚੌਥੇ ਪਾਤਸ਼ਾਹ ਦਾ ਖਜ਼ਾਨਾ ਤੁਹਾਡੇ ਕੋਲ, ਉਸ ਖਜ਼ਾਨੇ ਦੇ ਦਰਸ਼ਨ ਕਰਨ ਆਇਆ। ਬਾਬਾ ਮੋਹਨ ਜੀ ਅਨੁਭਵੀ ਸਨ, ਕਮਾਈ ਵਾਲੇ ਅਨੁਭਵ ਹੋ ਜਾਂਦਾ। ਬਾਬਾ ਮੋਹਨ ਜੀ ਕਹਿੰਦੇ ਕਾਹਨੂੰ ਤੂੰ ਖਜ਼ਾਨੇ ਦੇ ਦਰਸ਼ਨ ਕਰਨ ਆਇਆ, ਕਾਹਨੂੰ ਤੂੰ ਚਰਨ ਧੂੜ ਲੈਣ ਆਇਆ, ਤੂੰ ਤਾਂ ਦੁਪਹਿਰੇ ਡਾਕਾ ਮਾਰਨ ਆਇਆ। ਤੈਨੂੰ ਅਣਮੁੱਲੀ ਗੁਰਗੱਦੀ ਮਿਲ ਗਈ, ਤੂੰ ਉੱਥੇ ਨਹੀਂ ਟਿਕ ਸਕਦਾ। ਤੈਨੂੰ ਬਣਿਆ ਬਣਾਇਆ ਗੁਰੂ ਰਾਮਦਾਸ ਦਾ ਦਰਬਾਰ ਮਿਲ ਗਿਆ, ਉੱਥੇ ਨਹੀਂ ਤੂੰ ਰਹਿ ਸਕਦਾ। ਅਤੇ ਮੇਰੇ ਕੋਲ ਖਜ਼ਾਨਾ ਜਰਦਾ ਨਹੀਂ। ਗੁਰੂ ਅਰਜਨ ਸਾਹਿਬ ਜਮੇ ਹੀ ਨਹੀਂ ਬੋਲੇ, ਮਾੜਾ ਜਿਹਾ ਵੀ ਨਹੀਂ ਬੋਲੇ, ਚੁੱਪ ਕਰਕੇ ਖੜ੍ਹੇ ਰਹੇ। ਬਾਬਾ ਮੋਹਨ ਜੀ ਬੋਲੀ ਗਏ, ਐਸੇ ਆਸ਼ਟੇ ਸ਼ਬਦ ਨਾਲ ਬੋਲੀ ਗਏ। ਕਿੰਨਾ ਚਿਰ ਬੋਲੀ ਗਏ? ਡੇਢ ਘੰਟਾ। ਜਦੋਂ ਬਾਬਾ ਮੋਹਨ ਜੀ ਥੱਕ ਗਏ ਨਾ ਬੋਲਦੇ, ਅਤੇ ਸ਼ਬਦ ਵੀ ਮੁੱਕ ਗਏ ਆਸ਼ਟੇ, ਅਤੇ ਫਿਰ ਕੀ ਕਹਿੰਦੇ? ਕਹਿੰਦੇ ਚੁੱਪ ਕੀਤਾ ਖੜ੍ਹਾ, ਬੋਲਦਾ ਨਹੀਂ, ਕੀ ਚਾਹੁੰਦਾ ਹੁਣ? ਵੇਖੋ ਪੂਰਨਿਆਂ 'ਤੇ ਚੱਲੋ, ਗੁਰੂ ਦੇ ਪੂਰਨੇ ਪਾਇਆਂ 'ਤੇ। ਬਾਬਾ ਮੋਹਨ ਜੀ ਕਹਿੰਦੇ ਚੁੱਪ ਕੀਤਾ ਖੜ੍ਹਾ, ਬੋਲਦਾ ਨਹੀਂ, ਕੀ ਚਾਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਮੋਹਨ ਜੀ ਇਹੋ ਜਿਹੇ ਫੁੱਲ ਕਿਰਦੇ ਕਿਰਦੇ ਮਿੱਠੇ ਮਿੱਠੇ ਬਚਨ ਹੋਰ ਚਾਹੁੰਦਾ, ਹੋਰ ਸੁਣਾ, ਹੋਰ ਸੁਣਾ। ਬਾਬਾ ਮੋਹਨ ਜੀ ਬੂਹਾ ਖੋਲ੍ਹਤਾ, ਬੂਹਾ ਖੋਲ੍ਹਣ ਸਾਰ ਚਰਨਾਂ 'ਤੇ ਡਿੱਗ ਪਏ, ਚਰਨਾਂ 'ਤੇ, ਚਰਨਾਂ 'ਤੇ ਡਿੱਗ ਪਏ। ਸਾਡੇ ਹਰੇਕ ਦੇ ਘਰ ਲੜਾਈ ਆ, ਅੱਜ ਹਰੇਕ ਘਰ ਵਿੱਚ ਇਹ ਗੱਲ ਹੈ। ਹੁਣ ਲੜਾਈ ਦਾ ਇਲਾਜ ਕੀ ਹੈ? ਵੀ ਲੜਾਈ ਗੁਰਮੁਖੋ ਕੋਈ ਕੰਧ ਨਾ ਤਾਂ ਹੁੰਦੀ ਨਹੀਂ, ਨਾ ਕੋਈ ਕੌਲੀ ਗਲਾਸ ਨਾ ਹੁੰਦੀ ਹੈ, ਨਾ ਫਰਿੱਜ ਨਾ ਹੁੰਦੀ ਲੜਾਈ। ਲੜਾਈ ਤਾਂ ਸਾਹ ਸਦਾ ਆਪੋ ਵਿੱਚ ਹੀ ਹੁੰਦੀ ਹੈ, ਭੈਣ ਭਰਾ ਬੰਦਿਆਂ ਦੀ। ਜੇ ਇੱਕ ਕਮਲਾ ਤਾਂ ਦੂਜਾ ਸਿਆਣਾ ਬਣ ਜਾਵੇ ਤਾਂ ਸਾਰਾ ਟੱਬਰ ਸਿਆਣਾ ਹੋ ਸਕਦਾ। ਜੇ ਇੱਕ ਰੌਲਾ ਪਾ ਰਿਹਾ, ਜੇ ਇੱਕ ਬੋਲਿਆ ਤਾਂ ਦੂਜਾ ਵਾਹਿਗੁਰੂ ਵਾਹਿਗੁਰੂ ਕਰੇ, ਚੁੱਪ ਕਰ ਜਾਵੇ ਤਾਂ ਲੜਾਈ ਖਤਮ ਅੱਜ ਹੋ ਸਕਦੀ ਤੁਹਾਡੇ ਘਰ 'ਚ। ਜਦੋਂ ਇੱਕ ਲੜਦਾ ਤਾਂ ਦੂਜਾ। ਇੱਕ ਵਾਰ ਸਾਧ ਸੰਗਤ, ਮੈਂ ਦੁਸ਼ਟਾਂ ਦੇ ਰਿਹਾ, ਇੱਕ ਮਾਈ ਬਾਬਾ ਜੀ ਮਹਾਂਪੁਰਸ਼ਾਂ ਕੋਲ ਗਈ, ਬੇਨਤੀ ਕੀਤੀ, ਬਾਬਾ ਜੀ ਨਹੁੰ ਬੜੀ ਕੱਬੀ ਹੈ, ਜਾਣੀ ਅੜਬ ਹੈ। ਕੌਣ ਕਹਿੰਦਾ ਮੈਂ ਅੜਬ ਹਾਂ? ਹੋਵੇ ਭਲਾ ਮਾਈ ਹੋਈ ਅੜਬ। ਅਤੇ ਮਹਾਂਪੁਰਸ਼ਾਂ ਕੋਲ ਬੇਨਤੀ ਕਰਤੀ, ਬਾਬਾ ਜੀ ਨਹੁੰ ਬੜੀ ਅੜਬ ਹੈ ਅਤੇ ਮੈਂ ਬਹੁਤ ਔਖੀ ਹਾਂ, ਅੱਜ ਹੀ ਤੁਹਾਡੇ ਕੋਲ ਆਈ ਹਾਂ, ਮੁੜ ਕੇ ਨਹੀਂ ਆਇਆ ਜਾਣਾ, ਮੁੜ ਕੇ ਨਹੀਂ ਆਇਆ ਜਾਣਾ। ਖਬਰਾਂ ਖੂਹ ਟੋਬੇ ਪੈ ਕੇ ਮਰਾਂ, ਖਬਰਾਂ ਉਹ ਮਰੇ, ਖਬਰਾਂ ਕੀ ਹੋਊ? ਮਹਾਂਪੁਰਸ਼ਾਂ ਕੋਲ ਗੁਰਮੁਖੋ ਜੁਗਤੀ ਹੁੰਦੀ ਹੈ, ਅਤੇ ਜੁਗਤੀ ਨਾਲ ਬੰਦੇ ਦੀ ਮੁਕਤੀ ਹੋ ਜਾਂਦੀ ਹੈ। ਮਹਾਂਪੁਰਖ ਦਿਆਲੂ, ਅਤੇ ਮਹਾਂਪੁਰਖਾਂ ਨੇ ਨਾ ਆਪਣੀ ਮਾਲਾ ਦਾ ਇੱਕ ਮਣਕਾ ਕੱਢ ਲਿਆ, ਕੱਢ ਕੇ ਕਹਿੰਦੇ ਲੈ ਮਾਤਾ, ਐਸ ਮਣਕੇ 'ਤੇ ਰਾਮ ਰਾਮ 12 ਸਾਲ ਅਸੀਂ ਭਜਨ ਕੀਤਾ, ਆਹ ਮਣਕਾ ਲੈ ਜਾ, ਜਦੋਂ ਤੇਰੀ ਨੌਂ ਲੜੇ ਨਾ ਤੇਰੇ ਨਾਲ, ਉਦੋਂ ਇਹ ਮਣਕਾ ਜਾੜ ਥੱਲੇ ਦੇ ਲੈਣਾ, ਜਾੜ ਥੱਲੇ, ਅਤੇ ਜਦੋਂ ਜਿਉਂ ਜਿਉਂ ਤੇਰੀ ਨੌਂ ਜ਼ਿਆਦੇ ਲੜੇ ਨਾ, ਤਿਉਂ ਤਾਂ ਇਹਨੂੰ ਕੁੱਟਣਾ ਜ਼ਿਆਦੇ, ਜਾੜ ਨਾ ਕੁੱਟਣਾ ਜ਼ਿਆਦੇ, ਅਤੇ ਜੇ ਇਹਨੂੰ ਨਾ ਕੁੱਟਿਆ, ਨਾ ਇਹ ਤੋਂ ਕੰਮ ਲਿਆ, ਤਾਂ ਫਿਰ 1.25 ਮਹੀਨੇ 'ਚ ਤੇਰਾ ਭੋਗ ਪੈ ਜਾਏਗਾ, ਹਰਿਦੁਆਰ ਹੱਡੀਆਂ ਪਹੁੰਚ ਜਾਣਗੀਆਂ ਤੇਰੀਆਂ। ਆਹ ਲੈ ਇੱਕ ਮਣਕਾ ਤੈਨੂੰ ਦਿੱਤਾ। ਮਾਈ ਲੈ ਗਈ ਬਾਬਾ ਜੀ ਮਹਾਂਪੁਰਸ਼ਾਂ ਤੋਂ ਮਣਕਾ, ਅਤੇ ਜਾਣ ਸਾਰ ਸਾਧ ਮਾਈ ਕਹਿੰਦੀ ਆ ਭਾਂਡੇ ਜੂਠੇ ਉਵੇਂ ਪਏ ਹੈ, ਤੂੰ ਇੱਥੇ ਗੁਆਂਢਣ ਨਾਲ ਗੱਲਾਂ ਕਰ ਰਹੀ ਹੈ, ਆਓ ਮਾਂਜਾ ਮਾਰਨ ਵਾਲਾ, ਆਓ ਕੰਮ ਪਿਆ, ਉਹ ਕੰਮ ਪਿਆ। ਪਰ ਕੰਮ ਛੇੜਤਾ ਦਿੱਤਾ ਲੜਾਈ ਦਾ, ਅਤੇ ਉਹ ਕਹਿਣ ਲੱਗੇ ਤੂੰ ਹੁਣ ਆ ਗਈ ਹੈ। ਅਤੇ ਫਿਰ ਕੀ ਸੋਚਿਆ, ਮਹਾਂਪੁਰਖਾਂ ਦੀ ਜੁਗਤੀ ਵਰਤੀ, ਨਾ ਲੱਗ ਗਈ ਲੜਨ, ਅਤੇ ਮਣਕਾ ਕੱਢ ਕੇ 7000 ਥੱਲੇ ਦੇ ਲਿਆ। ਅਤੇ ਜੇ ਮੂਹਰਿਆਂ ਜਵਾਬ ਦਿੰਦੀ ਆ, ਉੱਤਰ ਪਰਛਣ ਹੁੰਦੇ ਆ, ਲੜਾਈ ਤਾਂ ਉੱਤਰ ਪਰਛਣਾਂ ਨਾਲ ਹੀ ਹੈ, ਅਤੇ ਜੇ ਸਭ ਮਣਕਾ ਦੇ ਲਿਆ 60 ਥੱਲੇ। ਬਾਬਾ ਜੀ ਨੇ ਆਖਿਆ ਸੀ ਮਣਕੇ ਨੂੰ ਕੁੱਟਣਾ, ਹੁਣ ਜੇ ਮਣਕੇ ਨੂੰ ਢਿੱਲਾ ਛੱਡਦੀ ਆ ਤਾਂ ਮਣਕਾ ਡਿੱਗਦਾ ਅਤੇ ਆਪਦਾ ਭੋਗ ਪੈਂਦਾ। ਅਤੇ ਮਹਾਂਪੁਰਖਾਂ ਦੀ ਯੁਗਤੀ ਮਣਕੇ ਨੂੰ ਕੁੱਟੀ ਗਈ, ਅਤੇ ਉਹ ਨਾ ਉਹ ਕੱਲੀ ਗਈ ਬੋਲੀ ਗਈ, ਕੱਲੀ ਅੱਜ ਬਚਨ ਤੁਹਾਡੇ ਪੱਲੇ ਬੰਨਣ ਵਾਲਾ ਹੈ, ਕੱਲੀ ਗਈ ਬੋਲੀ ਗਈ। ਉਹਦਾ ਸਿਰ ਦੁਖਣ ਲੱਗ ਗਿਆ, ਉਹ ਕਹਿੰਦੀ ਕੀ ਤੇਰੇ ਮੂੰਹ ਨੂੰ ਚਾਬੀ ਆ ਗਈ ਹੈ, ਕੀ ਤੇਰੇ ਮੂੰਹ 'ਚ ਤੰਦੂਆ ਆ ਗਿਆ, ਬੋਲਦੀ ਨਹੀਂ। ਹੁਣ ਮੂਹਰੇ ਇਹ ਵੀ ਗੱਲ ਨਹੀਂ ਕਹਿ ਸਕਦੀ ਵੀ ਕਿਉਂ ਨਹੀਂ ਬੋਲਦੀ, ਕਿਉਂ ਮਣਕਾ ਡਿੱਗਦਾ, ਜਮੇ ਹੀ ਨਹੀਂ ਬੋਲੀ। ਇਹ ਬਚਨ ਅੱਜ ਲੈ ਕੇ ਜਾਇਓ, ਤੁਸੀਂ ਲਾਸਟ ਦੀਵਾਨ ਹੈ ਅਤੇ ਕਿਣਕਾ ਲੈ ਕੇ ਜਾਣਾ ਚਾਹੀਦਾ ਇਹ ਵੀ, ਸਾਧ ਸੰਗਤ ਸਭੇ ਵਸਤੂ ਕੌੜੀਆਂ ਇੱਕ ਸੱਚੇ ਨਾਂ ਇਹੀ ਮਿੱਠਾ ਹੈ ਸਾਧ ਸੰਗਤ। ਉੱਥੇ ਸਮੇਂ ਦੇ ਅੰਦਰ ਜਦੋਂ ਮਾਈ ਦੂਜੇ ਦਿਨ ਗਈ ਬਾਬਾ ਜੀ ਕੋਲ, ਅਤੇ ਸਾਧ ਸੰਗਤ ਫਿਰ ਤੀਜੇ ਦਿਨ ਗਈ ਦੁੱਧ ਲੈ ਕੇ, ਤਾਂ ਫਿਰ ਨਹੁੰ ਜਾਣ ਲੱਗ ਗਈ। ਜਦੋਂ ਗਈ ਦੁੱਧ ਲੈ ਕੇ, ਬਾਬਾ ਜੀ ਕਹਿਣ ਲੱਗੇ ਬੇਟਾ ਘਰ ਸੁੱਖ ਸਾਂਹ ਦਾ ਠੀਕ ਹੈ? ਕਹਿੰਦੇ ਜੀ ਘਰ ਤਾਂ ਸਾਡਾ ਸੁਰਗ ਬਣ ਗਿਆ, ਮੇਰੀ ਮਾਈ ਤੁਹਾਡੇ ਕੋਲ ਆਉਂਦੀ, ਪਤਾ ਨਹੀਂ ਕੀ ਚਾਬੀ ਲਾਈ ਬਾਬੇ ਉਹ, ਬਸ ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ ਬੋਲਦੀ ਦਾ, ਪਰ ਉਹ ਤਾਂ ਪਤਾ ਨਹੀਂ ਕੀ ਗੱਲ, ਉਹ ਮੂੰਹ ਜਿਹਾ ਕੁੱਟੀ ਜਾਊ, ਦੰਦ ਜਿਹਾ ਕਿਰਚੀ ਜਾਊ, ਪਰ ਮੈਂ ਕਹਿੰਦੀ ਹੁਣ ਵੀ ਬੋਲੀ, ਹੁਣ ਪਤਾ ਨਹੀਂ ਬੋਲਦੀ ਕਿਉਂ ਨਹੀਂ, ਪਤਾ ਨਹੀਂ ਕਰ ਕੀ ਦਿੱਤਾ ਤੁਸੀਂ ਸਾਧ ਸੰਗਤ। ਇਵੇਂ ਸੰਗਤ ਦੇ ਵਿੱਚੋਂ ਰੰਗ ਚੜ੍ਹਦਾ। ਉੱਥੇ ਵੇਖੋ ਗੁਰੂ ਅਰਜਨ ਸਾਹਿਬ ਨੇ ਸਾਡੇ ਵਾਸਤੇ ਪੂਰਨਾ ਪਾਇਆ, ਬਾਬਾ ਮੋਹਣ ਜੀ ਬੋਲੀ ਗਏ ਮੇਰੇ ਪਾਤਸ਼ਾਹ ਬੋਲੇ ਨਹੀਂ ਜਮੇ, ਅਤੇ ਕੀ ਕਹਿੰਦੇ ਬਾਬਾ ਮੋਹਣ ਜੀ, ਕਹਿੰਦੇ ਅਰਜਨ ਦੇਵ ਕੀ ਚਾਹੁੰਦਾ ਫਿਰ, ਬੋਲਦਾ ਨਹੀਂ ਹੁਣ, ਬੋਲਦਾ ਨਹੀਂ ਕੀ ਚਾਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਮਿੱਠੇ ਮਿੱਠੇ ਇਹੋ ਜਿਹੇ ਬਚਨ ਹੋਰ ਸੁਣਾ। ਵੇਖੋ ਇਹ ਤੁਸੀਂ ਕਹਿ ਕੇ ਵੇਖਿਓ, ਕਹਿ ਕੇ ਕਹਿੰਦੇ ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਹੋਰ ਸੁਣਾ, ਨਹੀਂ ਸਾਡੇ ਕੋਲ ਬਹੁਤ ਆ ਸੁਣਾਉਣ ਨੂੰ। ਇਸ ਕਰਕੇ ਸਾਹ ਇਹ ਦਵਾਈ ਹੈ ਘਰ ਘਰ ਵਿੱਚ ਹੋਣੀ ਚਾਹੀਦੀ ਹੈ। ਬਾਬਾ ਜੀ ਦਾ ਵਚਨ ਹੈ ਜਿੱਥੇ ਘਰ ਵਿੱਚ ਪਿਆਰ ਹੋਵੇ ਨਾ ਉੱਥੇ ਰੱਬ ਦੀਆਂ ਮਿਹਰਾਂ ਆਪ ਹੀ ਚੱਲ ਕੇ ਆ ਜਾਂਦੀਆਂ। ਅਰਦਾਸ ਕਰਨ ਦੀ ਲੋੜ ਨਹੀਂ, ਪਾਠ ਪੂਜਾ ਕਰਨ ਦੀ ਲੋੜ ਨਹੀਂ, ਕਿਸੇ ਨੂੰ ਸੁਨੇਹਾ ਦੇਣ ਦੀ ਲੋੜ ਨਹੀਂ, ਬ੍ਰਹਮ ਗਿਆਨੀ ਮਹਾਂਪੁਰਖ ਵੀ ਉੱਥੇ ਆਪ ਹੀ ਚੱਲ ਕੇ ਆ ਜਾਂਦੇ ਆ ਜਿੱਥੇ ਪਿਆਰ ਹੋਵੇ। ਪਿਆਰ ਨੂੰ ਵੇਖ ਕੇ ਨਾ, ਇੱਕ ਘਰੇ ਗਰੀਬੀ ਬਹੁਤ ਸੀ, ਪਿਆਰ ਨੂੰ ਵੇਖ ਕੇ ਤਾਂ ਆਕਾਸ਼ਵਾਣੀ ਹੋਈ, ਤੁਹਾਡਾ ਪਿਆਰ ਨਿਮਰਤਾ ਨੂੰ ਵੇਖ ਕੇ ਨਾ, ਨਿਰੰਕਾਰ ਕਹਿੰਦੇ ਮੈਂ ਤੁੱਠਾ ਹੋ ਗਿਆ, ਫਲਾਨੇ ਦਰਖਤ ਕੋਲ ਜਾਇਓ ਅਤੇ ਉੱਥੇ ਨਾ ਤੁਸੀਂ ਪੋਚਾ ਦਿਓ, ਪੋਚਾ ਦੇ ਕੇ ਹਵਨ ਪਾਇਓ, ਹਵਨ ਪਾ ਕੇ ਨਾ ਉਹ ਜਗ੍ਹਾ ਨੂੰ ਪੱਟਿਓ, ਪੱਟਿਓ ਅਤੇ ਤੁਹਾਡੇ ਵਾਸਤੇ ਧਨ ਨਿਕਲੇਗਾ, ਤੁਹਾਡੇ ਪਿਆਰ ਨੂੰ ਵੇਖ ਕੇ ਮੇਰਾ ਜੀ ਕਰਦਾ ਮੈਂ ਤੁਹਾਡੀ ਗਰੀਬੀ ਕੱਢ ਦਿਆਂ, ਗਰੀਬੀ ਕੱਢ ਦਿਆਂ। ਮਹਾਂਪੁਰਖ ਪਿਆਰ ਪਾਉਣ ਵਾਸਤੇ ਆਉਂਦੇ ਆ, ਮਹਾਂਪੁਰਖ ਆਪ ਦੀ ਪੂਜਾ ਨਹੀਂ ਕਰਾਉਣ ਆਉਂਦੇ, ਮੇਰਾ ਜੀ ਕਰਦਾ ਤੁਹਾਡੀ ਗਰੀਬੀ ਕੱਢ ਦਿਆਂ। ਉਹ ਪਰਿਵਾਰ ਸਾਰਾ ਚਲਿਆ ਗਿਆ, ਬਜ਼ੁਰਗ ਮਾਈ ਅਤੇ ਮੁੰਡਾ। ਜਿਸ ਟਾਈਮ 'ਤੇ ਬੁੜੇ ਨੇ ਆਖਿਆ ਘਰ ਵਾਲੀ ਨੂੰ ਵੀ ਜਾ ਐਂ ਕਰ, ਤੂੰ ਪਾਣੀ ਲਿਆ, ਕੀ ਆਖਿਆ ਸਤ ਬਚਨ, ਪਾਣੀ ਲਿਆਂਦਾ ਅਤੇ ਛਿੱਟਾ ਦਿੱਤਾ। ਫਿਰ ਸੱਸ ਤੋਂ ਲੜਕੀ ਨੂੰ ਆਖਿਆ ਵੀ ਲੱਕੜਾਂ ਲਿਆ, ਹਵਨ ਪਾਉਣਾ ਸੀ, ਲੱਕੜਾਂ ਲਿਆਂਦੀਆਂ, ਉਹਨੇ ਸਤ ਬਚਨ ਆਖਿਆ। ਇਹ ਘਰ 'ਚ ਹੋਣਾ ਚਾਹੀਦਾ ਸਾਡੇ। ਮੁੰਡੇ ਨੂੰ ਆਖਿਆ ਅੱਗ ਲਿਆ, ਸਤ ਬਚਨ। ਉੱਥੋਂ ਫਿਰ ਸਾਰ ਕੁਝ ਚਿਰ ਭਜਨ ਕੀਤਾ, ਫਿਰ ਉਹ ਜਗ੍ਹਾ ਪੱਟੀ ਤਾਂ ਉੱਥੋਂ ਇੱਕ ਘੜਾ ਨਿਕਲਿਆ ਮੋਹਰਾਂ ਦਾ, ਸੋਨੇ ਦੀਆਂ ਮੋਹਰਾਂ ਦਾ ਘੜਾ ਨਿਕਲਿਆ। ਦੁਸ਼ਟਾਂ ਦੇ ਰਿਹਾ ਮੈਂ ਤੁਹਾਡੇ ਅੰਦਰ ਹੀ ਘੜਾ, ਬਾਹਰ ਨਹੀਂ ਹੈ। ਇਸ ਕਰਕੇ ਪਿਆਰ ਦਾ ਘੜਾ ਨਿਕਲਿਆ ਆ, ਗਰੀਬੀ ਨਿਕਲ ਗਈ। ਅਤੇ ਗੁਆਂਢਣ ਨੇ ਪੁੱਛਿਆ ਭੈਣੇ ਕੰਮ ਕੁੰਮ ਤਾਂ ਤੁਸੀਂ ਘੱਟ ਹੀ ਕਰਦੇ ਹਾਂ, ਅਤੇ ਤੁਹਾਡੀ ਗਰੀਬੀ ਕਿਵੇਂ ਨਿਕਲੀ? ਉਹ ਕਹਿੰਦੀ ਬਸ ਰੱਬ ਦੀਆਂ ਮਿਹਰਾਂ ਹੋ ਗਈਆਂ, ਫਲਾਣੇ ਦਰਖਤ ਕੋਲ ਗਏ ਸੀ, ਉੱਥੇ ਪੋਚਾ ਦਿੱਤਾ, ਹਵਨ ਪਾਇਆ, ਕੁਝ ਆਰਾਮ ਦਾ ਭਜਨ ਕੀਤਾ, ਉੱਥੋਂ ਜਗ੍ਹਾ ਪੱਟੀ, ਉੱਥੋਂ ਘੜਾ ਨਿਕਲਿਆ। ਉਹ ਗੁਆਂਢਣ ਕਹਿੰਦੀ ਨਾ ਆਪਣੇ ਘਰ ਵਾਲੀ ਨੂੰ ਵੀ ਆਪਾਂ ਵੀ ਚੱਲੀਏ, ਅਤੇ ਰੋਜ਼ ਘੋਟਣੋ ਘੋਟਣੀ ਹੁੰਦੇ ਸੀ, ਛਿੱਤਰ ਪਤੌਲਾ ਰੋਜ਼ ਖੜਕਦਾ ਸੀ, ਪਿਆਰ ਦਾ ਸਾਧ ਸੰਗਤ 12 ਕੋਹ ਉਹਨਾਂ ਦੇ ਦੂਰ ਦੀ ਲੰਘਦਾ ਸੀ। ਉਹ ਘਰ ਵਾਲੀ ਕਹਿੰਦੀ ਆਪਣੇ ਵੀ ਗਰੀਬੀ ਨਿਕਲੂ, ਚੱਲੀਏ। ਪਹਿਲਾਂ ਤਾਂ ਬੁੜਾ ਕਹਿੰਦਾ ਗਾਏ ਜੋ ਕੀ ਜਾਣਾ, ਗਏ ਪਏ ਹਾਂ, ਪਰ ਉਹ ਮਸਾਂ ਸਾਸਾਂ ਲੈ ਗਈ ਪਰਿਵਾਰ ਨੂੰ ਮਾਈ, ਅਤੇ ਉਹ ਸਾਸ ਤਾਂ ਮਾਈ ਬੁੜੇ ਨੂੰ ਕਹਿਣ ਲੱਗੀ ਵੀ ਪਾਣੀ ਲਿਆ। ਬੁੜਾ ਕਹਿੰਦਾ ਡੁੱਬਣਾ। ਉਹ ਸਾਸ ਨੇ ਤਾਂ ਫਿਰ ਮੁੰਡੇ ਨੂੰ ਆਖਿਆ ਅੱਗ ਲਿਆ, ਕਹਿੰਦਾ ਕਿਉਂ ਮੱਚਣਾ। ਕੁੜੀ ਨੂੰ ਆਖਿਆ ਲੱਕੜਾਂ ਲਿਆ, ਕਹਿੰਦੀ ਚਿਖਾ ਚੜ੍ਹਨੀ ਹੈ। ਉੱਥੋਂ ਆਵਾਜ਼ ਆਈ ਵੀ ਲਿਜਾਣ ਵਾਲੇ ਲੈ ਗਏ, ਤੁਹਾਡੇ ਵਾਸਤੇ ਕੁਛ ਨਹੀਂ। ਹੁਣ ਇਹ ਤੁਸੀਂ ਘਰ 'ਚ ਵਰਤੋ ਗੱਲ ਨੂੰ, ਜੇ ਮੇਰਾ ਘਰ 'ਚ ਤੁਹਾਡੇ ਟਿਕਣਗੀਆਂ ਕਿਵੇਂ ਟਿਕਣਗੀਆਂ? ਮੇਰਾ ਪਿਆਰ ਦਾ ਸਬੂਤ ਸਾਡਾ ਘਰ ਦਾ ਬਜ਼ੁਰਗ ਆ ਨਾ, ਜੇ ਘਰ ਦੇ ਸੱਸ ਖੁਸ਼ ਹੈ ਉਹਨੂੰ ਭਲਾ ਰੁੱਖਾ ਹੀ ਟੁਕੜਾ ਮਿਲਦਾ ਹੋਵੇ, ਸੁੱਕਾ ਮਿਲਦਾ ਹੋਵੇ, ਉਹ ਵੀ ਖੁਸ਼। ਪਰ ਜੇ 3 ਖੂੰਜੇ ਪਰੌਂਠੇ ਵੀ ਰੱਖੀਏ ਅਤੇ ਘਰ ਦੇ ਵਿੱਚ ਲੜਾਈ ਹੈ, ਫਿਰ ਉਹ ਕਹਿੰਦਾ ਚੱਲ ਆਪਾਂ ਤਾਂ ਕਿਤੇ ਹੋਰ ਹੀ ਚੱਲਦੇ ਹਾਂ, ਜਾਂ ਬਾਹਰਲੇ ਘਰ ਚੱਲਦੇ ਹਾਂ, ਜਾਂ ਦੁਕਾਨ 'ਤੇ ਚੱਲਦੇ ਹਾਂ, ਜਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਵੀ ਮੈਥੋਂ ਇਹ ਲੜਾਈ ਚੱਲੀ, ਇਹੀ ਰੱਬ ਦਾ ਕੰਮ ਹੈ। ਇਸ ਕਰਕੇ ਸਾਧ ਸੰਗਤ ਗੁਰਮੁਖ ਨਾਮ ਜਪੋ, ਮਨ ਮੇਰੇ ਨਾਨਕ ਪਾਵੋ ਸੂਹ ਘਨੇਰੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ। ਦੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਬਾਬਾ ਮੋਹਨ ਜੀ ਕਹਿੰਦੇ ਕੀ ਚਾਹੁੰਦਾ, ਕਹਿੰਦੇ ਫੁੱਲ ਕਰਦੇ ਇਹੋ ਜਿਹੇ ਮਿੱਠੇ ਮਿੱਠੇ ਹੋਰ ਵਚਨ ਸੁਣਾ। ਖੋਲਤਾ ਬਾਰ, ਬਾਰ ਖੋਲ੍ਹ ਕੇ ਚਰਨਾਂ 'ਤੇ ਡਿੱਗ ਪਏ ਬਾਬਾ ਮੋਹਨ ਜੀ। ਬਾਬਾ ਮੋਹਨ ਜੀ ਚਰਨਾਂ 'ਤੇ ਡਿੱਗ ਪਏ ਅਤੇ ਬਾਂਹ ਫੜ ਕੇ ਅਤੇ ਸਾਸ ਗੁਰੂ ਅਰਜਨ ਸਾਹਿਬ ਗਲੱਫੜੀ ਪਾ ਕੇ ਮਿਲੇ ਅਤੇ ਅੰਦਰ ਪਲੰਘ ਦੇ ਕੋਲ ਆਸਣ ਲਾਇਆ, ਚਰਨ ਫੜ ਕੇ ਕਹਿੰਦੇ ਨਾ ਤੀਸਰੇ ਪਾਤਸ਼ਾਹ ਮੇਰੇ ਪਿਤਾ ਜੀ ਨੇ ਆਖਿਆ ਸੀ ਵੀ ਇਹ ਜਿਹੜਾ ਖਜ਼ਾਨਾ ਨਾ ਵੀ ਅਸੀਂ ਖੁਦ ਲੈਣ ਆਵਾਂਗੇ, ਅਤੇ ਤੁਸੀਂ ਮੇਰੇ ਹੁਣ ਪਿਤਾ ਰੂਪ ਆ ਗਏ ਹੋ, ਅਤੇ ਮੈਂ ਤੁਹਾਡਾ ਇਮਤਿਹਾਨ ਕੀਤਾ, ਮੈਨੂੰ ਮਾਫੀ ਦਿਓ, ਬਖਸ਼ ਲਓ। ਇਮਤਿਹਾਨ ਕਿਉਂ ਕਰਨਾ ਪਿਆ? ਵੀ ਗੁਰਗੱਦੀ ਦਾ ਰੌਲਾ ਸੀ ਵੀ ਕਿਤੇ ਪਿਰਥੀ ਚੰਦ ਕੋਲ ਹੈ ਕਿ ਤੁਹਾਡੇ ਕੋਲ ਗੱਦੀ ਹੈ। ਮੈਂ ਇਮਤਿਹਾਨ ਕੀਤਾ, ਹੁਣ ਬਚਨ ਸੁਣਿਓ, ਇਮਤਿਹਾਨ ਤੁਹਾਡਾ ਕਿਉਂ ਕੀਤਾ? ਜਿਹੜਾ ਪੋਥੀਆਂ ਵਿੱਚ ਸੁਭਾਅ ਹੈ ਨਾ ਪਹਿਲੇ ਦੂਜੇ ਤੀਜੇ ਪਾਤਸ਼ਾਹ ਦਾ, ਉਹੀ ਤੁਹਾਡਾ ਸੁਭਾਅ ਹੈ। ਹੁਣ ਜਿੰਨਾ ਪਹਿਰਾ ਦੇਣਾ ਸੀ ਮੈਂ ਦੇਤਾ, ਹੁਣ ਖਜ਼ਾਨੇ ਦਾ ਅਤੇ ਤੁਹਾਡਾ ਕੋਈ ਫਰਕ ਨਹੀਂ, ਹੁਣ ਮਾਲਕ ਆ ਗਏ ਹਾਂ ਤੁਸੀਂ ਖਜ਼ਾਨੇ ਦੇ। ਇਸ ਕਰਕੇ ਜਿਹੜਾ ਪੋਥੀਆਂ ਦੇ ਵਿੱਚ ਸੁਭਾਅ ਉਹ ਹੈ ਨਾ, ਮੈਂ ਇਮਤਿਹਾਨ ਕਰ ਲਿਆ, ਉਹੀ ਤੁਹਾਡਾ ਸੁਭਾਅ। ਮੈਂ ਡਰਦਾ ਸੀ ਕੋਈ ਪਰਾਇਆ ਬਨਾਉਟੀ ਗੁਰੂ ਬਣ ਕੇ ਪੋਥੀਆਂ ਲੈ ਨਾ ਜਾਵੇ, ਇਸ ਕਰਕੇ ਮੈਂ ਬੂਹਾ ਨਹੀਂ ਸੀ ਖੋਲ੍ਹਿਆ। ਹੁਣ ਇਹ ਖਜ਼ਾਨੇ ਦੇ ਮਾਲਕ ਬਣ ਗਏ ਤੁਸੀਂ ਅਤੇ ਗੁਰਗੱਦੀ ਦੇ ਮਾਲਕ ਤੁਸੀਂ ਆ, ਇਹ ਖਜ਼ਾਨਾ ਲੈ ਜਾਓ। ਵੇਖੋ ਕਿਵੇਂ ਖਜ਼ਾਨਾ ਲੈ ਕੇ ਜਾਂਦੇ, ਹੁਣ ਅਸੀਂ ਖਜ਼ਾਨੇ ਦੇ ਮਾਲਕ ਕਿਵੇਂ ਬਣਾਂਗੇ? ਮੈਂ ਮੇਰੀ ਨੂੰ ਮਾਰ ਦੇ, ਦੋ ਚੀਜ਼ਾਂ ਮਾਰ ਦੇ, ਮੈਂ ਮੇਰੀ, ਜਬ ਲੱਗ ਮੇਰੀ ਮੇਰੀ ਕਰੈ ਤਾਂ ਕਾਜ ਏਕ ਭੀ ਨਾ ਸਰੈ, ਜਬ ਲੱਗ ਮੇਰੀ ਮੇਰੀ ਮਿਟ ਜਾਏ ਪ੍ਰਭੂ ਜੀ ਤੇਰਾ ਕਾਜ ਸਵਾਰਨ ਆਏ। ਮੈਂ ਮੇਰੀ ਨੂੰ ਮਾਰ ਦੇ, ਮੁੰਜੋ ਨਿੱਕਾ ਕੁੱਟ ਮਨ ਭਾਵੇ ਤਾਂ ਸਾਹਿਬ ਦੇ, ਅਤੇ ਭਰੇ ਖਜ਼ਾਨੇ ਲੁੱਟ। ਭਰੇ ਖਜ਼ਾਨਿਆਂ ਦੇ ਮਾਲਕ ਬਣਨਾ ਅਸੀਂ, ਅੱਧੇ ਤੇ ਊਣਿਆਂ ਦੇ ਨਹੀਂ ਬਣਨਾ। ਇਹ ਗੁਰੂ ਗ੍ਰੰਥ ਸਾਹਿਬ ਇੱਕ ਦਰਗਾਹ ਦਾ ਖਜ਼ਾਨਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਮੈਂ ਉੱਥੇ ਵਿਚਾਰ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਨੇ ਸੰਸਾਰ ਦੀ ਦਿਸ਼ਾ ਵੱਲ ਵੇਖ ਕੇ ਨਾ ਵੇਖਿਆ ਜੀਵ ਕਿਵੇਂ ਤਰ ਸਕਦੇ ਆ। ਹੁਣ ਪੁੱਠੇ ਲੌਂਕਣਾ ਨਹੀਂ ਤਰ ਸਕਦੇ, ਧੂਣੇ ਤਾਪਣ ਜਲ ਧਾਰੇ ਕਰਨਾ ਨਹੀਂ ਤਰ ਸਕਦੇ। ਗੁਰੂ ਜੀ ਨੇ ਆਖਿਆ ਸੇਵਾ ਅਤੇ ਸਿਮਰਨਾ ਤਰ ਸਕਦੇ ਆ, ਪਰ ਇਹਦੇ ਵਿੱਚ ਵੀ ਸੇਵਾ ਸਿਮਰਨ ਦਾ ਕਾਨੂੰਨ ਬਣਾਉਣਾ ਪਊ। ਹੁਣ ਦਿੱਲੀ ਆ ਨਾ, ਇੱਥੋਂ ਸਾਰੇ ਕਾਨੂੰਨ ਜਾਂਦੇ ਆ, ਇੱਥੋਂ ਦਾ ਰਾਜਾ ਕਾਨੂੰਨ ਬਣਾਉਂਦਾ। ਹੁਣ ਜੇ ਰਾਜਾ ਬਦਲੂ ਤਾਂ ਕਾਨੂੰਨ ਬਦਲੂ, ਅਤੇ ਕਾਨੂੰਨ ਕਿੱਥੋਂ ਚੱਲਦੇ ਸੀ? ਪੁੱਠਾ ਲੌਂਕਣਾ, ਧੂਣੇ ਤਾਂ ਆਪਣੇ ਮੁੰਦਰਾਂ ਪਾਉਣੀਆਂ, ਇਹ ਗੋਰਖਨਾਥ ਕੋਲੋਂ ਚੱਲਦੇ ਸੀ ਕਾਨੂੰਨ, ਗੋਰਖਨਾਥ ਕੋਲੋਂ। ਅਤੇ ਗੋਰਖਨਾਥ ਬੈਠਾ ਸੀ ਸਮੇਧ ਪਰਬਤ 'ਤੇ, ਜਿੱਥੇ ਹੇਮਕੁੰਡ ਧਰਤੀ ਹੈ ਨਾ, ਬਦਰ ਨਰੈਣੀ ਹੈ, ਉੱਥੇ ਪਰਬਤ 'ਤੇ, ਸਮੇਧ ਪਰਬਤ 'ਤੇ ਗੋਰਖਨਾਥ ਬੈਠਾ ਸੀ। ਉੱਥੇ ਗੁਰਮੁਖੋਂ ਕੋਈ ਪਹੁੰਚ ਨਹੀਂ ਸੀ ਸਕਦਾ, ਕੋਈ ਸੈਂਸ ਦਾ ਜੋਗੀ ਹੈ ਨਹੀਂ ਸੀ, ਨਾ ਘੋੜੇ 'ਤੇ ਕੋਈ ਜਾ ਸਕਦਾ, ਨਾ ਜਹਾਜ਼ 'ਤੇ, ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਗਏ। ਇੱਥੋਂ ਦੇ ਰਾਜੇ ਕੋਲ ਜਾਣਾ ਹੋਵੇ ਹਰੇਕ ਜਾ ਨਹੀਂ ਸਕਦਾ, ਪਰ ਉਸ ਟਾਈਮ 'ਤੇ ਗੁਰੂ ਨਾਨਕ ਸਾਹਿਬ ਗੋਰਖ ਦੇ ਕੋਲ ਗਏ, ਗੋਰਖਨਾਥ ਕੋਲ, ਅਤੇ ਗੋਰਖਨਾਥ ਬੜਾ ਹੈਰਾਨ ਹੋਇਆ ਵੀ ਇੱਥੇ ਸੱਸ ਇਹ ਕੌਣ ਆ ਗਿਆ। ਪਰ ਕਮਾਈ ਵਾਲਾ ਸੀ ਗੋਰਖ, 250 ਸਾਲ ਦੀ ਉਮਰ ਸੀ, ਤਪੱਸ਼ੀ ਸੀਗਾ। ਗੋਰਖ ਨੇ ਵੇਖਿਆ ਕੌਣ ਆ ਗਿਆ, ਕੌਣ ਹੈ, ਫੁਰਨਾ ਬਣਿਆ, ਜਾਂ ਤਾਂ ਮੈਨੂੰ ਗੁਰੂ ਧਾਰਨ ਆਇਆ, ਗੁਰੂ ਧਾਰਨ ਆਇਆ, ਅਤੇ ਜਾਂ ਫਿਰ ਚਰਚਾ ਕਰਨ ਆਇਆ, ਦੋ ਹੀ ਗੱਲਾਂ ਹੋ ਸਕਦੀਆਂ। ਪਰ ਜੇ ਇਹਨੂੰ ਕਹੀਏ ਮੈਨੂੰ ਗੁਰੂ ਧਾਰ ਲਾ, ਕਿਤੇ ਇਹਦਾ ਧਾਰਿਆ ਨਾ ਹੋਵੇ, ਧਾਰਿਆ ਨਾ ਹੋਵੇ। ਗੋਰਖ ਨੇ ਤੀਰ ਇੱਕ ਅਤੇ ਨਿਸ਼ਾਨੇ ਦੋ ਲਾਤੇ, ਕੀ ਆਖਿਆ, ਹੇ ਪੁਰਖਾ ਤੈਨੂੰ ਕੌਣ ਸਖਤ ਲਿਆਈ, ਇੱਥੇ ਕਿਵੇਂ ਆਇਆ ਗਿਆ ਤੂੰ, ਹੁਣ ਪਤਾ ਲੱਗੂ ਕਿਵੇਂ ਆਇਆ। ਗੋਰਖ ਨੇ ਆਖਿਆ, ਹੇ ਨਾਨਕ ਤਪਾ ਕੌਣ ਸਖਤ ਲਿਆਈ, ਕਿਵੇਂ ਆਇਆ। ਵੇਖੋ ਜਵਾਬ ਕੈਸਾ ਦਿੱਤਾ ਗੁਰੂ ਸਾਹਿਬਾਂ ਨੇ। ਗੁਰੂ ਜੀ ਕਹਿੰਦੇ, ਹਉ ਜਪਿਆ ਪਰਮੇਸ਼ਰੋ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਗੁਰੂ ਨੂੰ ਮੂਹਰੇ ਕੀਤਾ, ਆਪਣੇ ਗੁਰੂ ਨੂੰ। ਹੁਣ ਜੇ ਕੋਈ ਤੁਹਾਨੂੰ ਪੁੱਛੇ, ਤੁਸੀਂ ਕਿਸੇ ਸਿੱਖ ਨੂੰ, ਰਿਸ਼ਤੇਦਾਰ ਨੂੰ ਮਿਲੋ, ਅਤੇ ਸੱਸ ਕਹੋ ਕੀ ਹਾਲ ਹੈ, ਉਹ ਕਹਿੰਦਾ ਹਾਲ ਚੰਗਾ। ਚੰਗਾ ਗੁਰਮੁਖ ਹੋ ਨਹੀਂ ਸਕਦਾ ਹਾਲ, ਪਹਿਲਾਂ ਚੰਗਾ ਕਹੂ, ਫਿਰ ਕਹੂ ਬੜਾ ਮੰਦਾ ਕਹੂਗਾ। ਇਹ ਪੁੱਛ ਲਓ ਕਿਸੇ ਨੂੰ ਮਰਜ਼ੀ, ਕੋਈ ਧੀ ਬਣੀ ਹੋ, ਕੋਈ ਜਵਾਈ ਬਣੀ ਹੋ, ਕੋਈ ਪੁੱਤਰ ਬਣੀ ਹੋ, ਸਭ ਨਾਨਕ ਦੁਖੀ ਆ, ਸਭ ਸੰਸਾਰ। ਪਰ ਕੋਈ ਪੁੱਛਦਾ ਵੀ ਕੀ ਹਾਲ ਹੈ, ਇਉਂ ਨਹੀਂ ਕਹਿਣਾ ਚੜ੍ਹਦੀ ਕਲਾ, ਇਉਂ ਨਹੀਂ ਕਹਿਣਾ। ਕਿਵੇਂ ਕਹਿਣਾ, ਕੋਈ ਪੁੱਛਦਾ ਕੀ ਹਾਲ ਹੈ, ਹੱਥ ਜੋੜ ਕੇ ਉਹਨੂੰ ਕਹਿਣਾ ਗੁਰੂ ਸਾਹਿਬ ਦੀ ਕਿਰਪਾ ਹੈ, ਇਉਂ ਕਹਿਣਾ। ਜਾਣੀ ਰੱਬ ਦੀ ਰਜ਼ਾ 'ਚ ਰਹਿਣਾ ਅਸੀਂ, ਚਾਹੇ ਕਿਰਪਾ ਨਹੀਂ ਤਾਂ ਵੀ, ਜੇ ਤੂੰ ਸਿੱਖ ਹਾਂ, ਪਰ ਕਿਰਪਾ ਹੀ ਕਿਰਪਾ ਹੈ। ਦੱਦਾ ਦੋਸ਼ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਾਣਾ। ਪੁੱਛਿਆ ਕੀ ਹਾਲ ਹੈ, ਚੜ੍ਹਦੀ ਕਲਾ। ਇਹ ਖੁਸ਼ਕ ਭਗਤੀ ਹੈ ਜਿਹੜੀ ਤਰ ਭਗਤੀ ਹੈ ਨਾ, ਇਹ ਅਸੀਂ ਗੱਲ ਕਹਿਣੀ ਹੈ ਵੀ ਗੁਰੂ ਸਾਹਿਬ ਦੀ ਕਿਰਪਾ। ਜਦੋਂ ਤੂੰ ਗੁਰੂ ਸਾਹਿਬ ਆਖੇਗਾ ਨਾ, ਉਦੋਂ ਤੇਰੇ ਚਿਹਰੇ ਵੱਲ ਵੇਖ ਕੇ ਉਹ ਚਿਹਰਾ ਜਿਹੜਾ ਤੇਰਾ, ਉਹ ਗੁਰੂ ਦੀ ਕਿਰਪਾ ਵਾਲਾ ਉਹਨੂੰ ਨਜ਼ਰ ਆਵੇਗਾ, ਤੇਰੀਆਂ ਅੱਖਾਂ ਵਿੱਚ ਗੁਰੂ ਨਾਨਕ ਦਾ ਸਰੂਪ ਨਜ਼ਰ ਆਵੇਗਾ। ਨਜ਼ਰ ਉਹ ਆਖੇਗਾ ਇਹ ਪਰਪੱਕ ਗੁਰੂ ਦਾ ਸੇਵਕ ਹੈ, ਪੱਕਾ ਸੇਵਕ ਹੈ, ਇਹ ਟੁੱਟਣ ਵਾਲਾ ਨਹੀਂ ਹੈ ਸਾਧ ਸੰਗਤ। ਜੇ ਸੁੱਖ ਦੇਹੇ ਤੁਝੀ ਰਾਧੀ ਦੁੱਖ ਵੀ ਤੁਝੇ ਤੇ, ਜੇ ਭੁੱਖ ਦੇਹੀ ਤੀ ਰਾਜਾ ਦੁੱਖ ਵਿੱਚ। ਕੀ ਪੁੱਛਿਆ ਕੀ ਹਾਲ ਹੈ ਤੇਰਾ, ਗੁਰੂ ਸਾਹਿਬ ਦੀ ਕਿਰਪਾ। ਬਸ ਜਿਹਦੇ ਕੋਲ ਇਹ ਗੱਲ ਆ ਗਈ ਨਾ, ਉਹਦੇ ਕੋਲ ਕਿਰਪਾ ਜਾਂਦੀ ਹੋਈ ਨਹੀਂ, ਸਮਝ ਆਈ ਹੋਈ ਹੈ, ਇਹ ਗੱਲ ਕਹਿਣੀ ਹੈ। ਅਤੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗੋਰਖ ਨੇ, ਕੀ ਪੁੱਛਿਆ, ਹੇ ਨਾਨਕ ਤਪਾ ਕੌਣ ਸਖਤ ਲਿਆਈ। ਗੁਰੂ ਸਾਹਿਬਾਂ ਨੇ ਵੇਖੋ ਜਵਾਬ ਦਿੱਤਾ, ਆਪਣੇ ਬਚਨ ਪੱਲੇ ਬੰਨਣ ਵਾਲਾ, ਹਉ ਜਪਿਆ ਪਰਮੇਸ਼ਰੋ। ਗੋਰਖ ਨੇ ਆਖਿਆ ਇਹਦਾ ਤਾਂ ਗੁਰੂ ਧਾਰਿਆ ਵਾ, ਇਹ ਖੈਰ ਨਹੀਂ ਹੈ ਜਿਹੜਾ ਮੇਰੇ ਕੋਲ ਆਇਆ ਹੈ। ਹਉ ਜਪਿਆ ਪਰਮੇਸ਼ਰੋ, ਇਹਦਾ ਤਾਂ ਗੁਰੂ ਪਰਮੇਸ਼ਰ। ਕਿਵੇਂ ਜਪਿਆ, ਗੋਰਖ ਨੇ ਆਖਿਆ, ਧੂਣੇ ਤਾਪ ਕੇ ਜਪਿਆ, ਜਾਂ ਪੁੱਠਾ ਲੌਂਕ ਕੇ ਜਪਿਆ, ਜਾਂ ਜਲ ਧਾਰਾ ਕੀਤਾ। ਹੁਣ ਗੁਰੂ ਜੀ ਕੀ ਕਹਿੰਦੇ, ਭਾਉ ਨਾ ਜਪਿਆ, ਹਉ ਜਪਿਆ ਪਰਮੇਸ਼ਰੋ ਭਾਉ, ਭਾਉ ਨਾ ਜਪਿਆ। ਹੁਣ ਇਹ ਗੱਲ ਅੱਜ ਸਾਡੇ ਕੋਲ ਹੋਣਾ ਚਾਹੀਦੀ ਹੈ, ਸਾਨੂੰ ਇਸ ਇਸਤਰੀ ਨੂੰ ਪਤੀ ਦਾ ਭਾਉ, ਪੁੱਤਰ ਨੂੰ ਪਿਤਾ ਦਾ, ਅਤੇ ਸਿੱਖ ਨੂੰ ਗੁਰੂ ਦਾ ਭਾਉ ਹੋਣਾ ਜ਼ਰੂਰ ਹੈ। ਜੇ ਭਾਉ ਚੱਕਿਆ ਜਾਵੇ ਬਾਪੂ ਦਾ, ਪੁੱਤਰ ਨੂੰ, ਪੁੱਤਰ ਨਾ ਲਾਇਕ ਬਣ ਜਾਂਦਾ। ਇਸ ਇਸਤਰੀ ਨੂੰ ਪਤੀ ਦਾ ਭਾਉ ਚੱਕਿਆ ਜਾਵੇ ਤਾਂ ਸੱਸ ਕਨਾਰ ਬਣ ਜਾਂਦੀ ਹੈ। ਪਰ ਇਸ ਕਰਕੇ ਸਾਧ ਸੰਗਤ ਸਿੱਖ ਨੂੰ ਗੁਰੂ ਦਾ ਭਾਉ ਨਾ ਹੋਵੇ ਤਾਂ ਉਹ ਕਲਯੁੱਗ ਦਾ ਬੰਦਾ ਬਣ ਜਾਂਦਾ। ਇਸ ਕਰਕੇ ਗੁਰੂ ਸਾਹਿਬਾਂ ਨੇ ਬਚਨ ਕਰਿਆ ਕੀ ਆਖਿਆ, ਹਉਂ ਜਪਿਆ ਪਰਮੇਸ਼ਰੋ। ਗੋਖ ਨੇ ਪੁੱਛਿਆ, ਪੁੱਠਾ ਲਾਉਂ ਕੇ ਜਪਿਆ ਕਿ ਕਾਨੂੰਨ ਸੀ ਨਾ ਉਹਦਾ। ਹੁਣ ਬਾਬੇ ਨਾਨਕ ਨੇ ਕਾਨੂੰਨ ਬਦਲਣਾ ਸੀ। ਗੁਰੂ ਜੀ ਕਹਿੰਦੇ, ਗੋਰਖ ਵੀ 250 ਸਾਲ ਹੋ ਗਿਆ ਤੈਨੂੰ ਹਜੇ ਗਿਆਨ ਨਹੀਂ ਆਇਆ ਵੀ ਪੈਰ ਦਿੱਤੇ ਤੁਰਨ ਨੂੰ, 9 ਮਹੀਨੇ ਮਾਤਾ ਦੇ ਪੇਟ 'ਚ ਵੀ ਪੁੱਠਾ, ਅਤੇ ਤੂੰ ਜਿਹਨੂੰ ਚੇਲਾ ਬਣਾਉਣਾ ਉਹਨੂੰ ਵੀ ਪੁੱਠਾ ਲਮਕਾਉਣਾ। ਪੁੱਠਾ ਉਹੀ ਲਮਕਾ ਸਕਦਾ ਜਿਹੜਾ ਆਪ ਪੁੱਠਾ ਹੁੰਦਾ, ਤੇਰੇ ਕਾਨੂੰਨ ਹੀ ਪੁੱਠੇ ਆ। ਗੁਰੂ ਜੀ ਕਹਿੰਦੇ, ਮੇਰੇ ਮਤ ਵਿੱਚ ਇਹ ਖੰਡਣਾ। ਗੁਰੂ ਜੀ ਕਹਿੰਦੇ, ਜਿਹੜਾ ਮੇਰਾ ਸੇਵਕ ਸਿੱਖ ਹੋਵੇਗਾ ਉਹ ਸਿੱਧਾ ਬੈਠੇਗਾ, ਦੁਨੀਆਂ ਨੂੰ ਸਿੱਧੇ ਰਾਹ ਪਾਵੇਗਾ। ਸਿੱਧੇ ਰਾਹ, ਹੁਣ ਪੈਰਾਂ ਨਾਲ ਸਿੱਧੇ ਰਾਹ ਤੁਰਿਆ ਜਾਊ ਕਿ ਸਿਰ ਦੇ ਨਾਲ? ਗੋਰਖ ਨੂੰ ਕੋਈ ਜਵਾਬ ਨਹੀਂ ਆਇਆ। ਗੁਰੂ ਜੀ ਕਹਿੰਦੇ, ਹਉਂ ਜਪਿਆ ਪਰਮੇਸ਼ਰੋ ਭਾਉ ਭਗਤ। ਭਗਤ ਬਣ ਕੇ ਜਪਣਾ, ਅਸੀਂ ਹੰਕਾਰੀ ਬਣ ਕੇ ਨਹੀਂ ਜਪਣਾ। ਭਾਉ ਭਗਤ ਸੰਗ, ਗੁਰੂ ਨੂੰ ਅੰਗ ਸੰਗ ਸਮਝ ਕੇ ਜਪਣਾ। ਹਰ ਵਕਤ ਗੁਰੂ ਨੂੰ ਅੰਗ ਸੰਗ ਸਮਝਣਾ, ਗੁਰੂ ਮੇਰੇ ਨਾਲ ਹੈ, ਹਰ ਵਕਤ ਨਾਲ ਹੈ, ਇਉਂ ਸਮਝਣਾ ਸਾਧ ਸੰਗਤ। ਕੀ ਆਖਿਆ, ਉਹ ਅਵਿਨਾਸੀ ਰਾਇਆ ਆੜ ਪੈਰ ਸੰਗ ਵਾਸਤੇ ਹੈ। ਆਹ ਗੁਰੂ ਸਾਹਿਬ ਫਰਮਾਉਂਦੇ ਆ, ਉਹ ਅਵਿਨਾਸੀ ਰਾਇਆ ਆੜ ਪੈਰ ਸੰਗ ਵਾਸਤੇ ਡਰ ਕਾਹਾਂ 'ਤੇ ਆਇਆ। ਕਿੰਨਾ ਸੋਹਣਾ ਫਰਮਾਨ, ਡਰ ਕਾਹਾਂ 'ਤੇ ਆਇਆ। ਫਿਰ ਕੀ ਆਖਿਆ, ਡਰ ਡਰ ਮਰਤੇ ਜਬ ਜਾਣਿਆ ਦੂਰ। ਕਹਿੰਦੇ ਡਰ ਡਰ ਮਰਤੇ, ਡਰਦੇ ਆ, ਤਿਬਕਦੇ ਆ, ਉਹ ਮਰਦੇ ਆ ਕਿਹੜੇ? ਜਿਨ੍ਹਾਂ ਨੇ ਰੱਬ ਨੂੰ ਦੂਰ ਜਾਣਿਆ। ਡਰ ਡਰ ਮਰਤੇ ਜਬ ਜਾਣਿਆ ਦੂਰ। ਕੀ ਆਖਿਆ, ਡਰ ਚੂਕਾ ਦੇਖਿਆ ਭਰਪੂਰ। ਸ਼ੇਰ ਦੀ ਸਰਨ ਲਓ, ਜਦੋਂ ਜੰਗਲ ਵਿੱਚ ਸ਼ੇਰ ਭੌਂਕ ਮਾਰਦਾ ਨਾ, ਜਿਹੜੇ ਗਿੱਦੜ ਅਤੇ ਨਿੱਕੇ ਨਿੱਕੇ ਜਾਨਵਰ ਕੌਡੀ ਬਾਡੀ ਖੇਡਦੇ, ਉਹ ਸਾਰੇ ਝਾੜੀ ਵੜ ਜਾਂਦੇ ਜਦੋਂ ਸ਼ੇਰ ਭੌਂਕ ਮਾਰਦਾ। ਸ਼ੇਰ ਦੀ ਸਮਕ ਸਰਨ ਲਓ, ਗੋਬਿੰਦ ਗੱਜਿਆ ਵਿੱਚ ਦਰਬਾਰ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਰਨ ਸ਼ੇਰ ਦੀ ਸਰਨ ਹੈ। ਹਉਂ ਜਪਿਆ ਪਰਮੇਸ਼ਰੋ, ਕਿਵੇਂ ਜਪਿਆ ਭਾਉ? ਅੱਜ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਉ ਹੋਣਾ ਬੜਾ ਜ਼ਰੂਰੀ ਹੈ। ਉਹ ਸਿੱਖ ਨਹੀਂ ਜਿਹਨੂੰ ਗੁਰੂ ਸਾਹਿਬ ਦਾ ਡਰ ਨਹੀਂ, ਭਾਉ ਹੋਣਾ ਚਾਹੀਦਾ। ਸੇਵਕ ਸਿੱਖ ਸਭ ਪੂਜਣ ਆਵੋ, ਗਾਵੋ ਹਰ ਹਰ ਉੱਤਮ ਬਾਣੀ, ਗਾਵੀਏ ਸੁਣੀਏ ਤਿਨਕਾ ਹਰ ਥਾਂਏ ਪਾਵਾ, ਜਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ ਬਾਣੀ ਨੂੰ ਸਤ ਕਰਕੇ ਮੰਨਣਾ ਪਵੇਗਾ ਅਤੇ ਤਾਂ ਅਸੀਂ ਸੱਤ ਹੋ ਸਕਦੇ ਹਾਂ। ਉੱਥੇ ਸਾਧ ਸੰਗਤ ਗੁਰੂ ਜੀ ਕਹਿੰਦੇ, ਹਉਂ ਜਪਿਆ ਪਰਮੇਸ਼ਰੋ ਭਾਉ ਭਗਤ। ਸੰਗ ਤਾੜੀ ਲਾਈ, ਤਾੜੀ ਨੂੰ ਤਾੜੀ ਕਹਿੰਦੇ ਸਮਾਧੀ ਨੂੰ। ਗੁਰੂ ਨੂੰ ਹਾਜ਼ਰ ਸਮਝ ਕੇ ਮੈਂ ਨੇਤਰ ਬੰਦ ਕਰਕੇ ਸਾਹਮਣੇ ਗੁਰੂ ਦਾ ਧਿਆਨ ਧਰਿਆ। ਕੀ ਆਖਿਆ, ਅੰਦਰ ਸੱਚਾ ਨੇ ਹੋ, ਅੰਦਰ ਆਖਿਆ, ਬਾਹਰ ਨਹੀਂ ਆਖਿਆ। ਤਾੜੀ ਤਾਂ ਹੀ ਲੱਗੂ ਨਾ ਸਾਡੀ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਗੁਰਬਾਣੀ ਦੁਆਰਾ ਫੈਸਲਾ ਮੈਂ ਕਰ ਰਿਹਾ। ਇਸ ਕਰਕੇ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ, ਹਉਂ ਜਪਿਆ ਪਰਮੇਸ਼ਰੋ ਭਾਉ ਭਗਤ। ਸੰਗ ਤਾੜੀ ਲਾਈ, ਭਾਉ ਭਗਤ ਇਹ ਲਾਉਣੀ ਹੈ ਤਾੜੀ। ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਤੋਂ 6 ਵਜੇ ਤਾਈਂ ਸਾਰਿਆਂ ਨੇ ਆਪਾਂ ਤਾੜੀ ਲਾਉਣੀ ਹੈ। ਇਹ ਤਾੜੀ ਲਾਉਣ ਦੇ ਨਾਲ ਨਾ ਇੱਕ ਤਾਂ ਦਿਮਾਗ ਨੂੰ ਰੈਸਟ ਮਿਲਦੀ ਹੈ, ਇੱਕ ਦਿਲ ਨੂੰ ਰੈਸਟ ਮਿਲਦੀ ਹੈ, ਅਤੇ ਦਿਲ ਅਤੇ ਦਿਮਾਗ ਨਾਲ ਹੀ ਸਾਰਾ ਸਰੀਰ ਚੱਲਦਾ। ਬੰਦੇ ਦੀ ਉਮਰ ਵੱਧ ਜਾਂਦੀ ਹੈ ਅੰਮ੍ਰਿਤ ਵੇਲੇ ਦਾ ਉੱਠਣਾ, ਜਾਣੀ ਜਾਗਣਾ। ਜੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰ ਜਾ, ਦੂਜਾ ਰੱਬ ਆਵੇ ਚਿੱਤ। ਵੇਖੋ ਉਮਰ ਵੱਧਦੀ, ਇੱਕ ਵਧੇਂਦੀ ਆਰ ਜਾ, ਬੰਦਿਆ ਤੇਰੀ ਉਮਰ ਵੱਧਦੀ ਹੈ, ਦਿਲ ਅਤੇ ਦਿਮਾਗ ਦਾ ਦੌਰਾ ਬੰਦ ਹੋ ਜਾਂਦਾ ਬੰਦੇ ਤੋਂ। ਦਿਲ ਦਿਮਾਗ ਨੂੰ ਰੈਸਟ ਮਿਲਦੀ ਹੈ ਅੰਮ੍ਰਿਤ ਵੇਲੇ ਉੱਠਣ ਦੇ ਨਾਲ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ ਕਾਟਾ ਜਮ ਕੀ ਫੰਦਾ। ਇਸ ਕਰਕੇ ਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਸਰਗਣ ਨਿਰਗਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ। ਤੀਸਰੇ ਪਾਤਸ਼ਾਹ ਜਦੋਂ ਗੁਰਗੱਦੀ 'ਤੇ ਬੈਠੇ ਹਨ ਉਦੋਂ ਬਾਅਦ ਵੀ ਇਸ਼ਨਾਨ ਕਰਕੇ 12:15 ਵਜੇ ਕਿੱਲੀ ਨੂੰ ਕੰਧ ਦੇ ਵਿੱਚ ਗੱਢ ਕੇ ਅਤੇ ਕੰਧ ਦੇ ਵਿੱਚ ਕਿੱਲੀ ਨੂੰ ਗੱਢ ਕੇ ਉਹਦੇ ਨਾਲ ਹੱਥ ਪਾ ਕੇ ਗੁਰੂ ਜੀ ਫਿਰ ਵੀ ਸਮਾਧੀ 'ਚ ਹੋਇਆ ਕਰਦੇ ਸਨ। ਤੀਸਰੇ ਪਾਤਸ਼ਾਹ ਵੇਖੋ ਗੁਰਗੱਦੀ 'ਤੇ ਬਰਾਜ ਕੇ ਵੀ ਅੱਜ ਵੀ ਉਹ ਨਿਸ਼ਾਨੀ ਕਿੱਲੇ ਦੀ ਹੈਗੀ ਸਾਸ। ਅੱਜ ਵੀ ਅੱਜ 9ਵੇਂ ਪਾਤਸ਼ਾਹ ਭੋਰੇ ਦੇ ਵਿੱਚ 26 ਸਾਲ ਸਮਾਧੀ ਲਾਈ 9ਵੇਂ ਪਾਤਸ਼ਾਹ 26 ਸਾਲ। ਬਾਬਾ ਦੀਪ ਸਿੰਘ ਮਹਾਰਾਜ ਨੇ ਵੀ 20 ਸਾਲ ਸਮਾਧੀ ਲਾਈ ਭੋਰੇ ਦੇ ਵਿੱਚ। 36 ਸਾਲ ਬਾਬਾ ਆਨੰਦ ਸਿੰਘ ਮਾਰ ਨੇ ਕਿੱਲੀ ਨਾਲ ਕੇਸ ਬੰਨੇ। ਰਾਮ ਸਿੰਘ ਕੂਕਾ ਜਿਹੜੇ ਭੈਣੀ ਸਾਹਿਬ ਵਾਲੇ ਰਾਮ ਸਿੰਘ ਕੂਕਿਆਂ ਦਾ ਪੰਥ ਹੈ ਉਹਨਾਂ ਨੇ 20 ਸਾਲ ਜਾਪ ਤਪ ਕੀਤਾ ਸਮਾਧੀ ਲਾ ਕੇ। ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਮਸਤੂਆਣੇ ਬਾਬਾ ਜੀ ਨੇ ਹਜ਼ੂਰ ਸਾਹਿਬ ਜਾ ਕੇ ਬਹੁਤ ਚਿਰ ਸਾਧ ਸੰਗਤ ਗਦਾਵਰੀ ਦੇ ਵਿੱਚ ਬੁੰਗੇ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ ਸਮਾਧੀ ਲਾਈ ਸਮਾਧੀ। ਇਸ ਕਰਕੇ ਇਹਨੂੰ ਬ੍ਰੇਕ ਲਾਓ ਰੈਸਟ ਦਿਓ। ਮਾਇਆ ਦੀ ਦੌੜ ਨਾਲ ਬੰਦਾ ਅੱਜ ਕਮਲਾ ਹੋਇਆ ਫਿਰਦਾ ਗਲਤਾਨ ਹੋਇਆ ਫਿਰਦਾ ਸਾਧ ਸੰਗਤ। ਮਾਇਆ ਮਨੋ ਨਾ ਵਿਸਰਿਆ ਮੰਗਾ ਦਮਾ ਦਮ ਸੋ ਪ੍ਰਭ ਚਿਤਨ ਆਵਈ ਨਾਨਕ ਨਹੀਂ ਕਰਮ। ਮਾਇਆ ਕਾਲੀ ਨਾਗਣੀ ਬਿਨ ਦੰਦਾ ਜੱਗ ਖਾਇਆ। ਉਹ ਇੱਕ ਮੈਂ ਵਿਚਾਰ ਦੱਸ ਰਿਹਾ ਸੀ ਦੋ ਠੱਗ ਸੀ ਅਤੇ ਦੋ ਹੋਰ ਰਲਾਲੇ ਨਾਲ 4 ਡਾਕੂ ਇਕੱਠੇ ਹੋ ਗਏ ਕਹਿੰਦੇ ਡਾਕਾ ਮਾਰੀਏ ਮਾਇਆ ਮਿਲੇ। ਸ਼ਿਵਜੀ ਭਗਵਾਨ ਦਾ ਮੰਦਰ ਬਣਦਾ ਸੀ ਨਵਾਂ ਕੋਲ ਦੀ ਲੰਘਣ ਲੱਗੇ ਦੋਵਾਂ ਦਾ ਫੁਰਨਾ ਬਣਿਆ। ਕਹਿੰਦੇ ਆਪਾਂ ਸੁੱਖ ਨਾ ਸੁੱਖ ਲਈਏ ਸੁੱਖ ਲਈ ਸ਼ਿਵਜੀ ਮਹਾਰਾਜ ਭਗਵਾਨ ਜੇ 1,00,000 ਰੁਪਈਏ ਦਾ ਡਾਕਾ ਵੱਜੇ ਨਾ 10,000 ਦਾ ਕਲਸ ਚਾੜੀਏ ਤੇਰੇ ਮੰਦਰ 'ਤੇ ਕਲਸ ਸੋਨੇ ਦਾ ਦਸਵੰਦ। ਹੁਣ ਭਗਵਾਨ ਸ਼ਿਵ ਜੀ ਉਦੋਂ ਪ੍ਰਗਟ ਸਨ ਸ਼ਕਤੀ ਪ੍ਰਗਟ ਸੀ। ਭਗਵਾਨ ਸ਼ਿਵ ਜੀ ਨੇ ਆਖਿਆ ਵੀ ਜੇ ਡਾਕਾ ਮਾਰਦੇ ਫੜੇ ਗਏ ਮੇਰੇ ਕਲਸ ਕਿਹਨੇ ਚੜ੍ਹਨਾ। ਇਹਨਾਂ ਵਿਚਾਰਿਆਂ ਨੇ ਸੁੱਖਣਾ ਸੁੱਖੀ ਹੈ ਇਹਨਾਂ ਦੀ ਲਾਜ ਰੱਖਣੀ ਚਾਹੀਦੀ ਹੈ। ਸ਼ਿਵਜੀ ਮਹਾਰਾਜ ਜਿਸ ਟਾਈਮ 'ਤੇ ਗੁਰਮੁਖੋਂ ਅੱਗੇ ਵਧੇ ਦੂਰ ਦੀ ਹੋ ਕੇ ਸ਼ਿਵਜੀ ਮਹਾਰਾਜ ਨੇ ਰਸਤੇ ਦੇ ਵਿੱਚ 1,00,000 ਰੁਪਈਆ ਸਿੱਟਤਾ। ਉਹ ਤੁਰੇ ਜਾਂਦਿਆਂ ਦਾ ਪੈਰ ਵੱਜਿਆ ਠੇਡਾ ਕਹਿੰਦੇ ਆਹ ਕਾਹਦਾ ਖੜਕਾ ਹੋਇਆ। ਜਦੋਂ ਪੈਸੇ ਗਿਣੇ 1,00,000 ਰੁਪਈਆ ਚਾਰੇ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ। ਮਾਇਆ ਕਾਲੀ ਨਾਗਣੀ ਬਿਨਾਂ ਦੰਦਾਂ ਜੱਗ ਖਾਇਆ ਬਿਨਾਂ ਦੰਦਾਂ ਜੱਗ ਖਾਇਆ। ਮਾਇਆ ਨੂੰ ਕੂੜ ਆਖਿਆ ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਪੁੰਨ ਜੋੜੋ ਇਸ ਕਰਕੇ ਮਨ ਨੂੰ ਜੋੜੋ। ਮਾਇਆ ਨੂੰ ਜੋੜਨ ਵਾਲਾ ਕਦੇ ਸਾਸ ਗੁਰੂ ਤੋਂ ਖੁਸ਼ੀ ਨਹੀਂ ਲੈ ਸਕਦਾ। ਮਾਇਆ ਜੋੜੋ ਪਰ ਮਾਇਆ ਨੂੰ ਜੋੜੋ ਅਤੇ ਮਨ ਗੁਰੂ ਦੇ ਨਾਲ ਜੋੜੋ। ਜੇ ਮਾਇਆ ਨੂੰ ਜੋੜੋ ਗੁਰੂ ਦੇ ਨਾਲ ਮਨ ਨਾ ਜੋੜੋ ਫਿਰ ਇਹ ਕਾਲੀ ਨਾਗਣੀ ਹੈ। ਪਰ ਉੱਥੇ ਸਾਧ ਸੰਗਤ ਜੇ ਟਾਈਮ 'ਤੇ ਚਾਰਾਂ ਨੂੰ 1,00,000 ਰੁਪਈਆ ਮਿਲ ਗਿਆ ਅਤੇ ਦੋਵਾਂ ਦਾ ਫੁਰਨਾ ਬਣ ਗਿਆ ਵੀ ਸਕੀਮ ਤਾਂ ਆਪਾਂ ਸੋਚੀ ਸੀ ਵੀ ਮੰਦਰ ਮੱਥਾ ਟੇਕੀਏ ਅਤੇ 1,00,000 ਰੁਪਈਆ ਮਿਲੇ ਆਹ ਦੋ ਵਾਧੂ ਐਵੇਂ ਵਿੱਚ ਰਲਾ ਲਏ। ਉਹ ਦੂਜਾ ਕਹਿੰਦਾ ਹੁਣ ਕੀ ਹੋ ਗਿਆ। ਕਹਿੰਦੇ ਭਾਈ ਸਾਹਿਬ ਤੁਸੀਂ ਬੈਠੋ ਇੱਥੇ ਆਪਾਂ ਭੁੱਖ ਲੱਗੀ ਹੈ ਅਤੇ ਮਠਿਆਈ ਲੈ ਕੇ ਆਉਂਦੇ ਹਾਂ ਅਸੀਂ। ਸ਼ਹਿਰ ਚਲੇ ਗਏ ਦੋ ਡਾਕੂ ਜਾ ਕੇ ਰੱਜ ਕੇ ਮਠਿਆਈ ਖਾ ਲਈ। ਹਲਵਾਈ ਨੂੰ ਕਹਿੰਦੇ ਵੀ ਆਹ ਮਠਿਆਈ ਦੇ ਵਿੱਚ ਜ਼ਹਿਰ ਪਾ ਦੇ ਅਤੇ ਦੁੱਗਣੇ ਪੈਸੇ ਲੈ ਲਾ। ਇੱਕ ਸੇਰ ਮਠਿਆਈ ਦੇ ਵਿੱਚ ਜ਼ਹਿਰ ਪਵਾ ਲਈ ਅਤੇ ਝੋਲਾ ਪਾ ਲਿਆ ਗਲ 'ਚ ਮਠਿਆਈ ਲਈ ਆ ਰਹੇ ਹੈ ਅਤੇ ਦੋ ਡਾਕੂਆਂ ਦਾ ਫੁਰਨਾ ਬਣਿਆ। ਹੁਣ ਜਿਹੜਾ ਹੋਇਆ ਹੀ ਡਾਕੂ ਉਹਦਾ ਕਦੋਂ ਫੁਰਨਾ ਬਣਦਾ ਵੀ ਸੁਖਮਨੀ ਦਾ ਪਾਠ ਕਰਾਂ। ਦੁੱਖ ਕੀ ਫੁਰਨਾ ਬਣਿਆ ਵੀ ਜੇ ਆਪਾਂ ਲੈ ਕੇ ਭੱਜ ਜਾਂਦੇ ਤਾਂ ਇਹ ਕੀ ਕਰ ਲੈਂਦੇ? ਉਹ ਇੱਕ ਕਹਿੰਦਾ ਹੁਣ ਕੀ ਹੋ ਗਿਆ? ਕਹਿੰਦਾ ਹੁਣ ਤਾਂ ਉਹ ਨੇੜੇ ਹੀ ਆ ਗਏ ਆ, ਨੇੜੇ ਆ ਗਏ ਆ। ਆਖੇ ਕਰ ਤੀਰ ਕਮਾਣ, ਤੀਰ ਲੈ ਕੇ ਦੋ ਤੀਰ ਮਾਰੇ ਅਤੇ ਦੋਨਾਂ ਦੇ ਸੱਸ ਸਿਰ ਦੇ ਵਿੱਚ ਤੀਰ ਮਾਰੇ, ਉਹ ਡਿੱਗ ਪਏ ਤੜਫਣ ਲੱਗੇ। ਚੱਲੀਏ ਭਾਈ, ਲੱਖ ਰੁਪਈਆ ਮਿਲ ਗਿਆ। ਕਹਿੰਦੇ ਬਿਆਨ ਨਾ ਦੇ ਦੇਣ, ਹਜੇ ਤੜਫਦੇ ਆ। ਕੰਡੀ 'ਤੇ ਪੈਰ ਧਰਿਆ ਦੋਨਾਂ ਦੇ, ਜਾਨ ਕੱਢਦੀ ਅਤੇ ਹੱਸੇ, ਬੜੇ ਖੁਸ਼ ਹੋਏ। ਚਲੋ ਪੰਜਾਹ ਪੰਜਾਹ ਹਜ਼ਾਰ ਆ ਜੂਗਾ, ਤੁਰ ਪਏ। ਜਦੋਂ ਕਰਮਕ ਤੁਰੇ ਨਾ, ਵੇਖੋ ਹੋਣੀ, ਇੱਕ ਕਹਿੰਦਾ ਮਠਿਆਈ ਦਾ ਖਾ ਲਈਏ, ਮਰਿਆਵਿਆਂ ਦੇ ਗਲ 'ਚ ਝੋਲਾ ਲਾ ਲਿਆ, ਲਾ ਕੇ ਅਤੇ ਵਿਚਾਲੇ ਰੱਖ ਲਈ ਮਠਿਆਈ। ਅਤੇ ਆਹਮਣੋ ਸਾਹਮਣੇ ਬਹਿੰਦੇ ਹੁੰਦੇ ਸੀ ਅੱਗੇ ਲੋਕ, ਆਹਮਣੋ ਸਾਹਮਣੇ ਬਹਿ ਗਏ ਅਤੇ ਦੋਨੇ ਮਠਿਆਈ ਖਾਣ ਲੱਗ ਗਏ। ਜਦੋਂ ਅੱਧੀ ਮਠਿਆਈ ਖਾ ਲਈ ਨਾ, ਅਤੇ ਇੱਕ ਕਹਿੰਦਾ ਮੈਨੂੰ ਤਾਂ ਚੱਕਰ ਆਉਣ ਲੱਗ ਗਿਆ, ਅਤੇ ਦੂਜਾ ਕਹਿੰਦਾ ਵੀ ਖਾਧੀ ਵੀ ਬਾਹਰ ਨੂੰ ਆਉਂਦੀ ਹੈ। ਐਂ ਕਰਦੇ ਕਰਦੇ 2 ਮਿੰਟ ਹੀ ਲੱਗੇ, ਦੋਨੇ ਮਰ ਗਏ। 2 ਇਹ ਮਰ ਗਏ, 2 ਉਹ ਮਰ ਗਏ। ਲੱਖ ਰੁਪਈਆ ਉੱਥੇ ਹੀ ਪਿਆ, ਸਾਸੰਗਤ ਉੱਥੇ ਹੀ ਪਿਆ ਮਾਇਆ। ਅਤੇ ਸ਼ਿਵਜੀ ਮਹਾਰਾਜ ਡੀਕਦਾ ਵੀ ਕਲਸ ਲੈ ਕੇ ਆਉਣਗੇ। ਹੁਣ ਦੱਸੋ ਭਗਵਾਨ ਦੇ ਕੀ ਵੱਸ ਹੈ, ਹੁਣ ਰੱਬ ਦੇ ਕੀ ਵੱਸ ਹੈ? ਸਤਿਗੁਰ ਸੱਚਾ ਕਿਆ ਕਰੇ ਜੇ ਸਿੱਖਾਂ ਮੈਂ ਚੂਕ। ਹੁਣ ਸ਼ਿਵਜੀ ਭਗਵਾਨ ਮਿਸਤਰੀਆਂ ਨੂੰ ਪੁੱਛਦਾ ਵੀ ਕੋਈ ਕਲਸ ਦਾ ਨਾਪ ਨਹੀਂ ਲੈ ਕੇ ਗਿਆ? ਉਹ ਕਹਿੰਦੇ ਜੀ ਇੱਥੇ ਤਾਂ ਕੋਈ ਨਹੀਂ ਆਇਆ। ਸ਼ਿਵਜੀ ਮਹਾਰਾਜ ਫਿਰ ਦੁਕਾਨ 'ਤੇ ਗਏ ਜਿੱਥੇ ਕਲਸ ਬਣਦੇ ਸੀ, ਕਹਿੰਦੇ ਭਾਈ ਕੋਈ ਕਲਸ ਦੀ ਸਾਈ ਨਹੀਂ ਦੇ ਕੇ ਗਿਆ? ਕਹਿੰਦੇ ਮਹਾਰਾਜ ਧੂ ਦੇ ਕੇ ਬਹਿ, ਇੱਥੇ ਤਾਂ ਕੋਈ ਆਉਂਦਾ ਨਹੀਂ ਗਾ। ਸ਼ਿਵਜੀ ਮਹਾਰਾਜ ਨੇ ਅਨੁਭਵ ਨਾਲ ਵੇਖਿਆ ਵੀ ਫਿਰ ਲੱਖ ਰੁਪਈਆ ਕਿੱਧਰ ਗਿਆ, ਉਹ ਡਾਕੂ ਕਿੱਧਰ ਗਏ? ਜਿਸ ਟਾਈਮ 'ਤੇ ਸ਼ਿਵਜੀ ਮਹਾਰਾਜ ਨੇ ਵੇਖਿਆ, 5-4 ਦਿਨ ਲੰਘੇ ਅਤੇ ਉਹ ਚਾਰਾਂ ਦੇ ਸਾਧ ਸੰਤ ਬਦਬੋਹ ਕੋਲੋਂ ਆ ਰਹੀ ਮੁਸ਼ਕ ਮੁਸ਼ਕ, ਅਤੇ ਗਿਣਜਾਂ ਇਕੱਠੀਆਂ ਹੋ ਗਈਆਂ। ਅਤੇ ਗਿਣਜ ਅਤੇ ਦੂਜੀ ਗਿਣਜ ਕਹਿ ਰਹੀ, ਭੈਣੇ ਜਿਹੜਾ ਮਨੁੱਖ ਹੁੰਦਾ ਨਾ, ਇਹਦਾ ਸ਼ਿਸ਼ਕਾਰ ਹੁੰਦਾ ਅਤੇ ਜਾਂ ਦਫਨ ਹੁੰਦਾ ਅਤੇ ਜਾਂ ਜਲ ਪ੍ਰਵਾਹ ਹੁੰਦਾ। ਇਹ ਮਨੁੱਖ ਨਹੀਂ ਹੈ, ਇਹ ਜਾਨਵਰਾਂ ਨੂੰ ਵੀ ਭੈੜੇ ਹੈ। ਕੋਈ ਇਹਨਾਂ ਦਾ ਉੱਗਰ ਪਾਪ ਮੂਹਰੇ ਆਇਆ ਹੋਇਆ ਹੈ, ਪਰਮੇਸ਼ਰ 'ਤੇ ਭੁੱਲਿਆ, ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ 'ਤੇ ਦੁੱਖ ਲੱਗਣ ਜਨਮ ਵਿਯੋਗ। ਇਹ ਰਾਮ ਤੋਂ ਬੇਮੁੱਖ ਹੋਏ ਕਰਕੇ ਨਾ, ਵੇਖੋ ਇਹਨਾਂ ਨਾ ਨਹਾਇਆ ਗਿਆ, ਨਾ ਖਫਣ ਪਾਇਆ ਗਿਆ, ਅਤੇ ਨਾ ਜਲ ਪ੍ਰਵਾਹ ਕੀਤਾ ਗਿਆ, ਨਾ ਦਫਨ ਕੀਤਾ ਗਿਆ, ਅਤੇ ਨਾ ਸ਼ਿਸ਼ਕਾਰ। ਇਲ ਨੂੰ ਕਹਿ ਰਹੀ ਹੈ, ਭੈਣੇ ਇਹ ਮਾਸ ਖਾਣਾ ਨਹੀਂ ਚਾਹੀਦਾ, ਇਹ ਕਿਰਤ ਘਣ ਦਾ ਮਾਸ ਹੈ, ਕਿਰਤ ਘਣ ਦਾ। ਇਸ ਕਰਕੇ ਨਾ ਕੀ ਆਖਿਆ, ਗਿਣਜਾ ਮਾਸ ਨਹੀਂ ਖਾਣਾ ਪਾਪੀ ਬੰਦਿਆਂ ਦਾ। ਇਲਾਂ ਨੇ ਮਾਸ ਖਾਣ ਵਾਲੀਆਂ ਨੇ, ਗਿਣਜਾ ਨੇ ਵੀ ਹੱਥ ਜੋੜਤੇ ਵੀ ਐਸੇ ਪੁਰਖ ਦਾ ਮਾਸ ਵੀ ਖਾਣਾ ਪਾਪ ਹੈ, ਮਾਸ ਖਾਣਾ ਪਾਪ ਹੈ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਗੁਰਮੁਖੋ ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਅਸੀਂ ਅੰਮ੍ਰਿਤ ਵੇਲੇ ਉੱਠਣਾ, ਸਮਾਧੀ ਲਾਉਣੀ ਬੜੀ ਜ਼ਰੂਰ ਹੈ। ਅਤੇ ਗੋਰਖ ਨੇ ਇੱਕ ਸਵਾਲ ਪਾ ਦਿੱਤਾ, ਕੀ ਆਖਿਆ, ਹੇ ਨਾਨਕ ਤਪਾ, ਮੈਨੂੰ ਪਤਾ ਲੱਗ ਗਿਆ ਤੇਰਾ ਗੁਰੂ ਤਾਂ ਪਰਮੇਸ਼ਰ ਹੈ, ਪਰ ਹੈ ਕਿਹੋ ਜਿਹਾ ਪਰਮੇਸ਼ਰ, ਕਿਹੋ ਜਿਹਾ? ਹੁਣ ਗੁਰੂ ਜੀ ਕੀ ਕਹਿੰਦੇ, ਕਿਹੋ ਜਿਹਾ ਦੱਸਿਆ? ਇਹ ਨਹੀਂ ਦੱਸਿਆ ਗੁਰੂ ਜੀ ਨੇ ਬੰਦੇ ਵਰਗਾ, ਇਹ ਨਹੀਂ ਦੱਸਿਆ 6 ਫੁੱਟ ਹੈ ਜਾਂ 7 ਫੁੱਟ ਹੈ, ਇਹ ਨਹੀਂ ਦੱਸਿਆ ਸਾਸਾਂ ਦੇ ਵੀ ਕਿਹੜੀ ਜਾਤ ਆ ਜਾਂ ਕਿਹੜਾ, ਵੇਖੋ ਦੱਸਿਆ ਕਿਹੋ ਜਿਹਾ। ਗੋਖ ਨੇ ਪੁੱਛਿਆ, ਪਰਮੇਸ਼ਰ ਤੇਰਾ ਕਿਹੋ ਜਿਹਾ ਹੈ? ਗੁਰੂ ਜੀ ਕਹਿੰਦੇ ਥਾਪਿਆ ਨਾ ਜਾਏ। ਲੈ ਦੇ ਜਵਾਬ ਆ ਬਾਬੇ ਨਾਨਕ ਦੇ, ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ। ਨਾਨਕ ਗਾਵੀਆ ਇਹ ਪਰਮੇਸ਼ਰ ਹੈ, ਗੁਣੀ ਨਿਧਾਨ ਆਪਾਂ ਕੀ ਕਰਨਾ ਸੀ, ਆਪਾਂ ਉਲਟ ਪਾਸੇ ਤੁਰ ਪਏ। ਨਾਨਕ ਗਾਵੀਏ ਕੀ ਬਣਨਾ ਸੀ, ਗੁਣੀ ਨਿਧਾਨ। ਗਾਵੀਏ ਸੁਣੀਏ, ਹੁਣ ਅਸੀਂ ਸੁਣਾਉਂਦੇ ਹਾਂ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਮਨ ਰੱਖੀਏ ਭਾਓ, ਮਨ ਰੱਖੀਏ ਭਾਓ। ਇੱਕ ਵਾਰੀ ਬਾਬਾ ਜੀ ਦੇ ਦੀਵਾਨ ਵਿੱਚ ਨਾ, ਇੱਥੇ ਦਿੱਲੀ ਇੱਕ ਰਾਗੀ ਸਿੰਘ ਆ ਗਿਆ। ਸੋ ਸਾਧ ਸਿੰਘ ਕਹਿਣ ਲੱਗਾ ਟਾਈਮ ਲਾਉਣਾ ਟਾਈਮ, ਅਤੇ ਸਮਾਂ ਬੜਾ ਅਣਮੁੱਲਾ ਸੀ। ਅਤੇ ਸਾਧ ਸੰਗਤ ਜਿਸ ਟਾਈਮ 'ਤੇ ਟਾਈਮ ਲਾਉਣਾ, ਬਾਬਾ ਜੀ ਕਹਿੰਦੇ ਨਹੀਂ ਭਾਈ ਸਮਾਂ ਨਹੀਂ ਹੈ। ਰਾਗੀ ਸਿੰਘਾਂ ਨੇ ਆਖਿਆ ਸਮਾਂ ਨਹੀਂ, ਚਲੋ ਸਮਾਂ ਪਿਆ ਉਹ ਰਹਿ ਪਿਆ। ਜੇ ਸੁਬਹਾ ਦਾ ਟਾਈਮ ਹੋਇਆ ਅਤੇ ਸਾਧ ਸੰਗਤ ਜਦੋਂ ਬਾਬਾ ਜੀ ਸੱਚਖੰਡ ਦੇ ਵਿੱਚ, ਇੱਥੇ ਸੱਚਖੰਡ ਬਣਿਆ ਸੀ ਅਤੇ ਲੱਕੜ ਦਾ ਬਣਿਆ ਹੁੰਦਾ ਸੀਗਾ, ਮਿਸਤਰੀ ਸਿੰਘ ਇੱਥੇ ਕਈ ਬੈਠੇ ਆ, ਅਤੇ ਬਾਬਾ ਜੀ ਅੰਦਰ ਸੀ ਅਤੇ ਰਾਗੀ ਸਿੰਘ ਨੇ ਉਹ ਮੱਲੋ ਮੱਲੀ ਟਾਈਮ ਲਾ ਲਿਆ ਤੜਕ 4 ਵਜੇ ਕੀਰਤਨ ਦੇ ਵਿੱਚ, ਅਤੇ ਧਾਰਨਾ ਪੜ੍ਹਤੀ ਪ੍ਰੀਤੀ ਤੇਰੇ ਚਰਨਾਂ ਦੀ ਰਾਜ ਮੁਕਤੀ ਨਹੀਂ ਮੰਗਦਾ। ਬਾਬਾ ਜੀ ਨੇ ਸੱਚਖੰਡ ਦਾ ਥੋੜ੍ਹਾ ਪਰਦਾ ਚੱਕ ਕੇ ਪੁੱਛਿਆ ਕੌਣ ਹੈ, ਕਹਿੰਦੇ ਜੀ ਨਵਾਂ ਰਾਗੀ ਆਇਆ। ਕੀ ਪੜ੍ਹਦਾ ਬਈ? ਰਾਜ ਮੁਕਤੀ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ। ਬਾਬਾ ਜੀ ਕਹਿੰਦੇ ਬਾਜੇ ਤਠਾ ਦਿਓ ਉਹਨੂੰ। ਉਹ ਕਹਿਣ ਲੱਗਾ ਜੀ ਕੀ ਗਲਤੀ ਹੋ ਗਈ? ਬਾਬਾ ਜੀ ਕਹਿੰਦੇ 4 ਵਜੇ ਦਾ ਸਾਡਾ ਵਿਅੰਗਮ ਕਸ਼ਹਿਰਾ ਭਾਲਦਾ ਫਿਰਦਾ, ਤੂੰ ਆਪਦਾ ਕਸ਼ਹਿਰਾ ਪੁਰਾਣਾ ਲਾਹ ਕੇ, ਬਾਬਾ ਜੀ ਕਹਿੰਦੇ ਬਾੜ ਵਿੱਚ ਚਲਾ ਕੇ ਮਾਰਿਆ ਸਾਡੇ ਵਿਅੰਗਮ ਦਾ ਨਵਾਂ ਚਿੱਟਾ ਕਸ਼ਹਿਰਾ ਪਾਈ ਫਿਰਦਾ, ਪ੍ਰੀਤੀ ਤੇਰੇ ਚਰਨਾਂ ਦੀ ਰਾਜ ਮੁਕਤੀ ਨਹੀਂ ਮੰਗਦਾ। ਛੱਕਣੇ ਕਸ਼ਹਿਰੇ ਅਤੇ ਪ੍ਰੀਤੀ ਤੇਰੇ ਚਰਨਾਂ ਦੀ ਰਾਜ, ਇਹਨੂੰ ਬਾਹਰ ਕੱਢੋ, ਇਹ ਕਰਨੀ ਦਾ ਦਰਬਾਰ ਹੈ ਕਰਨੀ ਦਾ। ਤੋ ਮੈਂ ਉਹ ਵਿਚਾਰ ਕਰ ਰਿਹਾ ਸੀ ਅਸੀਂ ਕੀ ਕਰਨਾ ਸੀ, ਨਾਨਕ ਗਾਵੀ ਹੈ ਕੀ ਕਰਨਾ ਸੀ ਗੁਣੀ, ਅਸੀਂ ਔਗੁਣੀ ਬਣ ਰਹੇ ਹਾਂ, ਬਿਨਾਂ ਮਾਇਆ ਤੋਂ ਕੋਈ ਗਾਉਣ ਨੂੰ ਜੀ ਨਹੀਂ ਕਰਦਾ ਸਾਡਾ। ਬਾਬਾ ਜੀ ਦਾ ਬਚਨ ਹੈ ਬਾਬਾ ਨਾਨਕ, ਕੱਲ ਜਗ ਇੰਨਾ ਜ਼ੋਰਾਂ 'ਤੇ ਹੋ ਜਾਏਗਾ ਕਿਸੇ ਦਾ। ਬਾਬਾ ਜੀ ਕਹਿੰਦੇ ਬਾਜਾ ਜੋੜੀ ਸਰੰਗੀ ਕਥਾ ਕਿਸੇ ਦਾ ਕੀਰਤਨ ਕਰਨ ਨੂੰ ਜੀ ਨਹੀਂ ਕਰੇਗਾ ਬਿਨਾਂ ਮਾਇਆ ਦਾ ਇੰਨਾ ਪ੍ਰਵਾਹ ਹੋ ਜਾਵੇਗਾ। ਇੰਨਾ ਕੂੜਾ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚਾ ਦੋਸਤੀ ਅਤੇ ਸਭ ਜਗ ਚੱਲਣ ਹਾਰ। ਬਾਬਾ ਜੀ ਕਹਿੰਦੇ ਇੰਨਾ ਮਾਇਆ ਦਾ ਪ੍ਰਵਾਹ ਹੋ ਜਾਵੇਗਾ। ਪਰ ਇੱਥੇ ਦਿੱਲੀ ਇੱਕ ਪ੍ਰੇਮੀ ਨੇ ਵਚਨ ਕਰਿਆ, ਬਾਬਾ ਜੀ ਪ੍ਰਵਾਹ ਲਵੇਗਾ ਕਿਵੇਂ? ਬਾਬਾ ਜੀ ਕਹਿੰਦੇ ਹਾਂ ਗੁਰੂ ਨਾਨਕ ਮਿਹਰ ਕਰਨਗੇ, ਇਹ ਆਪਣੇ ਘਰ 'ਤੇ ਮਿਹਰ ਰਵੇਗੀ। ਬਾਬਾ ਜੀ ਕਹਿੰਦੇ ਮਿਸਤਰੀ ਵੀ ਮੁਫਤ ਆਉਣਗੇ, ਸੇਵਾਦਾਰ ਵੀ ਮੁਫਤ, ਪ੍ਰਸ਼ਾਦਾ ਵੀ ਮੁਫਤ, ਅਤੇ ਰਾਗੀ ਵੀ ਮੁਫਤ, ਅਤੇ ਕੀਰਤਨ ਵੀ ਮੁਫਤ, ਅਤੇ ਪਾਠੀ ਵੀ ਮੁਫਤ, ਪਰ ਜਿਹੜੇ ਜੁੜੇ ਰਹਿਣਗੇ ਬਾਬਾ ਜੀ ਕਹਿੰਦੇ ਅੰਤ ਮੌਕੇ ਸੱਚਖੰਡ ਵਿੱਚ ਵੀ ਮੁਕਤ। ਇਹ ਦਿੱਲੀ ਦੇ ਬਚਨ ਹੈ ਬਾਬਾ ਆਨੰਦ ਸਿੰਘ ਮਹਾਰਾਜ, ਆਹ ਉਹੀ ਦੀਵਾਨ ਸਜ ਰਿਹਾ। ਬਾਬਾ ਜੀ ਕਹਿੰਦੇ ਯਾਦ ਰੱਖਿਓ ਭੁੱਲ ਨਾ ਜਾਇਓ, ਆਹੀ ਨਕਸ਼ਾ ਹੋਊ, ਆਹੀ ਵਿੰਗਮ ਹੋਊ, ਆਹੀ ਵਿਛਾਈ ਹੋਊ, ਆਹੀ ਸਰੂਪ ਹੋਊ, ਆਹੀ ਗੁਰੂ ਨਾਨਕ ਦਾ ਨਕਸ਼ਾ ਹੋਊ। ਅੰਤ ਮੌਕੇ ਜਿਹਨੂੰ ਨਕਸ਼ਾ ਯਾਦ ਆ ਗਿਆ, ਕਿੱਡੇ ਵੀ ਪਾਪ ਹੁਣ ਜੰਮ ਲਈ ਜਾਂਦੇ ਹੁਣ, ਬਾਬਾ ਜੀ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਉਹਨੂੰ ਖਿੱਚ ਕੇ ਬਾਹਰ ਲੈ ਆਵਾਂਗੇ, ਪਰ ਆ ਨਕਸ਼ਾ ਨਾ ਭੁੱਲਿਓ, ਦਰਗਾਹ ਦਾ ਨਕਸ਼ਾ ਹੈ, ਆਹ ਉਹੀ ਨਕਸ਼ਾ ਹੈ। ਇਹ ਬਾਬਾ ਜੀ ਦੀ ਕਿਰਪਾ ਨਾਲ ਦਵਾਨ ਲੱਗਦੇ ਆ, 7 ਸਾਲ ਹੋ ਗਏ ਇੱਥੇ। ਅੱਜ ਪ੍ਰੇਮੀ ਕਹਿੰਦੇ ਸੀ, ਮੈਂ ਕਿਹਾ ਕਹਿੰਦੇ ਜੀ ਮਿਹਰ ਕਰਿਓ, ਮੈਂ ਮਿਹਰ ਤਾਂ ਉਹਨੇ ਕਰਨੀ ਹੈ ਜਿਹੜਾ ਲਵਾ ਰਿਹਾ, ਮੇਰੇ ਵਿੱਚ ਕੋਈ ਪਾਵਰ ਨਹੀਂ ਹੈ, ਮੈਂ ਤਾਂ ਚੌਂਕੀਦਾਰ ਹਾਂ, ਸੌਦਾ ਤਾਂ ਗੁਰੂ ਨਾਨਕ ਸਾਹਿਬ ਦਾ ਹੈ, ਵਿਚੋਲਾ ਬਾਬਾ ਆਨੰਦ ਸਿੰਘ ਮਹਾਰਾਜ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਤਾਂ ਮੇਰੇ ਪਿਓ ਬਾਬੇ ਦਾ ਖਜ਼ਾਨਾ ਹੈ, ਮੈਂ ਤਾਂ ਪਹਿਰੇਦਾਰ ਹਾਂ ਚੌਂਕੀਦਾਰ, ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਨਾ ਅਸੀਂ ਬਾਬੇ ਬਣਨਾ, ਨਾ ਅਸੀਂ ਗੁਰੂ ਬਣਨਾ, ਨਾ ਸੰਤ ਬਣਨਾ, ਅਸੀਂ ਤਾਂ ਸਾਧ ਸੰਗਤ ਇੱਕ ਟੁੱਟੀ ਨੂੰ ਗੰਢ ਪਾਉਣ ਵਾਸਤੇ ਡਿਊਟੀ ਹੈ ਗੁਰੂ ਨਾਨਕ ਸਾਹਿਬ ਦੀ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਗੁਰਮੁਖੋ, ਗੋਰਖ ਨੇ ਪੁੱਛਿਆ ਤੇਰਾ ਪਰਮੇਸ਼ਰ ਕੈਸਾ ਹੈ, ਹੁਣ ਤੁਹਾਨੂੰ ਕੋਈ ਪੁੱਛੇ ਤੁਹਾਡਾ ਗੁਰੂ ਕਿਹੋ ਜਿਹਾ ਹੈ, ਤੁਸੀਂ ਕੀ ਕਹੋਗੇ? ਸਾਡੇ ਗੁਰੂ ਦੇ ਜਟ ਹੈ, ਸਾਡੇ ਗੁਰੂ ਦੇ ਜਾਂਘ ਹੀ ਹੈ, ਸਾਡਾ ਗੁਰੂ ਫਲਾਨਾ, ਸਾਡਾ ਅਸੀਂ ਇਹੋ ਜਿਹੇ। ਵੇਖੋ ਬਾਬੇ ਨਾਨਕ ਨੇ ਗੋਰਖ ਨੂੰ ਚੁੱਪ ਕਿਵੇਂ ਕਰਾਇਆ। ਗੁਰੂ ਜੀ ਕਹਿੰਦੇ ਸੱਚੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਆਪੇ ਆਪ ਨਿਰੰਜਣ ਸੋਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹਿਲਾਂ ਪੜ੍ਹਨੇ ਲਾਏ, ਫਿਰ ਹੋਰ ਕਈ ਕੰਮਾਂ 'ਤੇ ਲਾਏ, ਪਰ ਮਹਿਤਾ ਕਾਲੂ ਪਿਤਾ ਜੀ ਕਹਿੰਦੇ ਇਹਨੇ ਕੁਛ ਨਹੀਂ ਕਰਨਾ, ਨਾਨਕ ਵਿਗੜ ਗਿਆ। ਕਹਿੰਦੇ ਐਂ ਕਰੋ, ਪਸ਼ੂ ਛੱਡੋ ਇਹਦੇ ਮੂਹਰੇ, ਪਸ਼ੂ ਮੱਝਾਂ ਚਾਰਨ ਭੇਜਿਆ ਬਾਬੇ ਨਾਨਕ ਨੂੰ, ਅਤੇ ਬਾਬੇ ਨਾਨਕ ਨੇ ਆਖਿਆ ਵੀ ਅੱਜ ਹੀ ਕੰਮ ਨਿਬੇੜ ਦੇਣਾ ਚਾਹੀਦਾ, ਫਿਰ ਰੋਜ਼ ਫਿਰ ਭੇਜਣਗੇ। ਅਤੇ ਗੁਰੂ ਸਾਹਿਬ ਲਾ ਲਈ ਸਮਾਧੀ, ਬਾਬੇ ਨਾਨਕ ਨੇ ਸਮਾਧੀ ਲਾ ਲਈ ਮੇਰੇ ਪਾਤਸ਼ਾਹ ਨੇ, ਕਈ ਕਹਿੰਦੇ ਗੁਰੂ ਨਾਨਕ ਸੌਂਗੇ ਸੌਂਗੇ ਨਹੀਂ ਕਹਿਣਾ ਚਾਹੀਦਾ, ਸੌਂਦੇ ਪਸ਼ੂ ਜਾਨਵਰ ਹੁੰਦੇ, ਸੁਸਰੀ ਸੌਂਦੀ ਹੁੰਦੀ ਹੈ। ਗੁਰੂ ਨਾਨਕ ਦੇ ਆਸ਼ਕ ਅਤੇ ਗੁਰੂ ਨਾਨਕ ਪਿਆਰਾ ਨਹੀਂ ਸੌਂਦਾ। ਪਿੰਨੀ ਰਹਿਣੜਗੇ ਚਮਕਣ ਤਾਰੇ, ਜਾਗਣ ਸੰਤ ਜਿਨ੍ਹਾਂ ਮੇਰੇ ਰਾਮ ਪਿਆਰੇ। ਇੱਥੇ ਸੁਜਾਨ ਸਿੰਘ ਦਿੱਲੀ ਵਾਲੇ ਕੀਰਤਨ ਕਰ ਰਹੇ ਸੀ, ਇੱਥੇ ਹੀ ਤੋਂ ਪਿੰਨੀ ਰਹਿਣ ਚਮਕਣ ਤਾਰੇ, ਤੂੰ ਆਪਣੇ ਬਾਬਾ ਜੀ ਨੇ ਇਸ਼ਾਰਾ ਕੀਤਾ, ਰਾਗਾ ਜੀ ਵਖਿਆਨ ਕਰੋ ਵਖਿਆਨ। ਰਾਗੀ ਸੁਜਾਨ ਸਿੰਘ ਜੀ ਕਹਿਣਗੇ ਬਾਬਾ ਜੀ ਵੇਖੋ ਤਾਰੇ ਚਮਕ ਰਹੇ ਬ੍ਰਹਿਮੰਡ ਦੇ, ਅਤੇ ਤੁਸੀਂ ਬੈਠੇ ਹੋ ਜਾਗਣ ਸੰਤ ਜਿਹਨਾਂ ਮੇਰੇ ਰਾਮ ਪਿਆਰੇ। ਬਾਬਾ ਜੀ ਕਹਿੰਦੇ ਆਉਂ ਨਹੀਂ ਬਈ, ਪਿੰਨੀ ਰਹਿਣ ਅੜੀਏ ਚਮਕਣ ਤਾਰੇ, ਤਨ ਅਤੇ ਮਨ ਦੀ ਅੜੀ ਹੈ। ਬਾਬਾ ਜੀ ਕਹਿੰਦੇ ਚਮਕਣ ਤਾਰੇ, ਔਰ ਸਾਹਮਣੇ ਗੁਰੂ ਨਾਨਕ ਬੈਠੇ ਹੈ। ਬਾਬਾ ਜੀ ਕਹਿੰਦੇ ਜਾਗਣ ਸੰਤ ਜਿਹਨਾਂ ਮੇਰੇ ਰਾਮ ਪਿਆਰੇ, ਪਿੰਨੀ ਰਹਿਣ ਪੂਰਨਮਾਸ਼ੀ ਦੀ ਭਿੱਜੀ ਹੋਈ ਨਾਮ ਦੇ ਨਾਲ ਰਹਿਣ, ਰਾਤ ਨਾਮ ਦੇ ਨਾਲ ਭਿੱਜੀ ਹੋਈ ਨੂਰ ਵਰ ਰਿਹਾ। ਬਾਬਾ ਜੀ ਕਹਿੰਦੇ ਪਿੰਨੀ ਰਹਿਣ ਅੜੀਏ ਚੱਲ ਚੱਲੀਏ, ਇਸ਼ਨਾਨ ਕਰੀਏ ਉੱਥੇ ਚੱਲ ਕੇ। ਭਗਤ ਸਰੋਵਰ ਉਛਲਿਆ ਸੋ ਭਰ ਭਰੇ ਬੁਹੰਨ, ਜਿੰਨਾ ਸਤਿਗੁਰ ਮੰਨਿਆ ਚੱਲ ਚੱਲੀਏ ਭਾਗ ਮੱਥੇ ਲਖਨ। ਪਿੰਨੀ ਨਾਮ ਨਾਲ ਭਿੱਜੀ ਹੋਈ ਰਹਿਣ, ਰਾਤ ਨੂਰ ਵਰ ਰਿਹਾ ਚੱਲ ਚੱਲੀਏ ਅੜੀਏ, ਤਨ ਅਤੇ ਮਨ ਦੀ ਅੜੀ ਹੈ। ਮਨ ਕਹਿੰਦਾ ਚੱਲ, ਤਨ ਨੂੰ ਅੜੀਏ ਚੱਲੀਏ, ਕਿੱਥੇ ਚੱਲੀਏ, ਪਿੰਨੀ ਰਹਿਣ ਅੜੀਏ ਚਮਕਣ, ਚੱਲ ਚੱਲੀਏ ਚਮਕਣ ਤਾਰੇ। ਬਾਬਾ ਜੀ ਕਹਿੰਦੇ ਰਾਗਾ ਜੀ ਕਿਹੜੇ ਤਾਰੇ, ਕਹਿੰਦੀ ਬ੍ਰਹਿਮੰਡ ਦੇ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਬਾਬਾ ਜੀ ਕਹਿੰਦੇ ਜਿਹੜੇ ਪਹਿਲੇ ਜਨਮ 'ਚ ਖਿੱਚ ਖਿੱਚ ਕੇ ਬਾਬੇ ਨਾਨਕ ਨੇ ਭਵਜਲ ਸਾਗਰ ਤੋਂ ਤਾਰੇ, ਉਹ ਕਿਹੜੇ ਆ? ਬਾਬਾ ਜੀ ਕਹਿੰਦੇ ਆ ਬੈਠੇ ਆ, ਆਹ ਤੁਹਾਡੇ ਵੱਲ ਇਸ਼ਾਰਾ ਕੀਤਾ, ਆਹ ਤੁਸੀਂ ਬੈਠੇ ਆ ਜਿਹੜੇ ਪਹਿਲੇ ਜਨਮ 'ਚ ਪਤਾ ਨਹੀਂ ਆਪਾਂ ਕੀ ਸੀ, ਇਹ ਬਾਬੇ ਨਾਨਕ ਨੇ ਬਾਂਹ ਫੜ ਫੜ ਕੇ ਖਿੱਚ ਖਿੱਚ ਕੇ ਆਪਾਂ ਨੂੰ ਤਾਰਿਆ, ਆਹ ਤਾਰਿਆ। ਇਹਨੂੰ ਆਖਿਆ ਪਿੰਨੀ ਨੇ ਚਮਕਣ ਤਾਰੇ, ਆ ਚਮਕ ਰਹੇ ਆ ਜਿਹੜੇ ਜੁੱਲ 'ਚ ਪਏ ਆ, ਜਿਹੜੇ ਪੱਖੇ ਲਾਈ ਪਏ ਆ, ਉਹ ਚਮਕਦੇ ਨਹੀਂ ਹੈ ਸਾ ਸੰਗਤ, ਉਹ ਛਿਪੇ ਹੋਏ ਆ, ਛਿਪੇ ਹੋਏ ਆ। ਆਹ ਬੈਠੇ ਆ ਪਿੰਨੀ ਚਮਕਣ, ਆਪਣੇ ਬਾਬਾ ਜੀ ਦਾ ਅਰਥ ਹੈ ਚਮਕਣ ਤਾਰੇ। ਬਾਬਾ ਜੀ ਕਹਿੰਦੇ ਜਿਹੜੇ ਗੁਰੂ ਨਾਨਕ ਨੇ ਤਾਰੇ ਉਹ ਚਮਕ ਰਹੇ ਆ, ਅਤੇ ਜਾਗਣ ਸੰਤ ਜਿੰਨਾ ਮੇਰੇ ਰਾਮ ਦੇ ਪਿਆਰੇ। ਇਉਂ ਆਪਣੇ ਬਾਬਾ ਜੀ ਸਮਤ ਬਖਸ਼ੀ, ਬੇਅੰਤ ਮਸਾਲਾ ਹਨ। ਬਾਬਾ ਜੀ ਨਗਰੋਟੇ ਹਰਜਾ ਸੀਗਾ ਵੱਡੇ ਬਾਬਾ ਜੀ ਦਾ, ਉੱਥੇ ਇੱਕ ਵਿਦਵਾਨ ਆ ਗਿਆ ਗਿਆਨੀ, ਅਤੇ ਸਮੇਂ ਦੇ ਅੰਦਰ ਸਾਹਸੇ ਦੇ ਗੁਰੂ ਦੀ ਕਿਰਪਾ ਨਾਲ ਹੀ ਗਿਆਨ ਹੈ, ਅਤੇ ਮਨ ਦਾ ਗਿਆਨ ਕੁਛ ਨਹੀਂ ਕਰ ਸਕਦਾ, ਇਹ ਤਾਂ ਗੁਰੂ ਦੀ ਮਿਹਰ ਦਾ ਗਿਆਨ ਹੈ। ਅਤੇ ਰਾਗੀ ਸਿੰਘ ਪੜ੍ਹ ਰਹੇ ਸੀ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ ਪੜ੍ਹ ਰਹੇ ਸੀ, ਅਤੇ ਸਾਹਸੇ ਇੱਕ ਵਿਦਵਾਨ ਬੈਠਾ ਸੀ, ਉਹਦਾ ਫੁਰਨਾ ਬਣਿਆ, ਘੰਟਾ ਹੋ ਗਿਆ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਕੋਈ ਵਖਿਆਨ ਦੀ ਲੋੜ ਹੈ? ਵਖਿਆਨ ਦੀ ਲੋੜ ਹੈ? ਫੁਰਨਾ ਬਣ ਗਿਆ ਉਹਦਾ। ਬਾਬਾ ਜੀ ਅੰਦਰਲੀਆਂ ਜਾਣਦੇ ਸਨ ਵੱਡੇ ਬਾਬਾ ਜੀ, ਬਾਬਾ ਜੀ ਕਹਿਣ ਲੱਗੇ ਕੋਈ ਬਈ ਗੁਰੂ ਨਾਨਕ ਦੇ ਦਰਬਾਰ 'ਚ ਗਿਆਨੀ ਹੈ, ਉੱਠ ਕੇ ਖੜ ਗਿਆ। ਬਾਬਾ ਜੀ ਨੇ ਪੁੱਛਿਆ ਕੌਣ ਆ ਤੂੰ ਬਈ? ਕਹਿੰਦਾ ਜੀ ਮੈਂ ਗਿਆਨੀ। ਬਾਬਾ ਜੀ ਕਹਿੰਦੇ ਦੋਨੇ ਹੀ ਉਰੇ ਆ ਜਾਓ, ਦੋਨੇ ਹੀ। ਉਹਨੇ ਪਾਸਾ ਵੇਖਿਆ, ਕਹਿੰਦੀ ਮੈਂ ਤਾਂ ਇਕੱਲਾ ਹੀ ਹਾਂ। ਬਾਬਾ ਜੀ ਕਹਿੰਦੇ ਇੱਕ ਮੈਂ ਸਿਉਂ ਅਤੇ ਇੱਕ ਗਿਆਨੀ ਸਿਉਂ, ਮੈਂ ਸਿਉਂ ਅਤੇ ਗਿਆਨੀ ਸਿਉਂ, ਦੋਨੇ ਆ ਜਾਓ। ਉਹ ਕੋਲ ਆ ਗਿਆ। ਬਾਬਾ ਜੀ ਕਹਿੰਦੇ ਤੂੰ ਕੌਣ ਹੈ? ਕਹਿੰਦਾ ਮੈਂ ਗਿਆਨੀ। ਬਾਬਾ ਜੀ ਕਹਿੰਦੇ ਗਿਆਨੀ ਜੀ, ਗਿਆਨ ਦਾ ਨਾਂ ਗਿਆਨੀ ਹੈ, ਤੂੰ ਸਹੀ ਦੱਸ ਕੌਣ ਆ ਮੈਂ? ਕਹਿਣ ਲੱਗਾ ਜੀ ਮੈਂ ਵਿਦਵਾਨ। ਬਾਬਾ ਜੀ ਕਹਿੰਦੇ ਵਿਦਵਾ ਨਾਂ ਵਿੱਦਿਆ ਹਾਸਲ ਦਾ ਹੈ, ਤੂੰ ਸਹੀ ਦੱਸ ਕੌਣ? ਕਹਿਣ ਲੱਗਾ ਜੀ ਮੈਂ ਸੁੱਚਾ ਸਿੰਘ। ਬਾਬਾ ਜੀ ਕਹਿੰਦੇ ਸੁੱਚਾ ਸਿੰਘ ਤੇਰੇ ਸਰੀਰ ਦਾ ਨਾਂ ਹੈ, ਤੂੰ ਦੱਸ ਕੌਣ? ਕਹਿੰਦਾ ਮੈਂ ਜੱਟ। ਬਾਬਾ ਜੀ ਕਹਿੰਦੇ ਜੱਟ ਤੇਰੇ ਸਰੀਰ ਦੀ ਜਾਤ ਆ, ਤੂੰ ਦੱਸ ਕੌਣ? ਹੱਥ ਜੋੜ ਲਏ, ਕਹਿੰਦਾ ਜੀ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੌਣ। ਬਾਬਾ ਜੀ ਕਹਿੰਦੇ ਚੰਗਾ ਫਿਰ ਕੋਈ ਸੁਣਾ ਦੇ, ਹੁਣ ਤੂੰ ਸੁਣਾ ਸਕਦਾ ਜਦੋਂ ਮੈਨੂੰ ਨਹੀਂ, ਇਹ ਭੋਲੇ ਭਾਉ ਗੋਬਿੰਦ ਮਿਲਦਾ, ਇਹ ਮਨ ਚੈਂ ਚਲਾ ਚਿਤਰਾਈ ਕਿਹਨੇ ਨਾ ਪਾਇਆ।